अर्जुन दीर्घन के नाशक दीर्घन के नाशक गोविंद शुभ सुमत पर काशक हर राय नमो कर जोरी नमो कर जोरी गुरु हर कृष्ण मनाए बहोरी एक बहादुर परम कृपाला परम कृपाला श्री गुरु गोविंद सिंह विशाला तरों तरा तर पुने पुने शीसा पुने पुने बार बार जगदीशा जिसमें अमृत ज्ञान है माणक भगत वैराग श्री गुरु ग्रंथ साहिब उद्गत
बंदो करन राग
श्री गुरु शब्द कमाए जिन जीते पंच विकार तीन संतन को वंदना
सिर चरणन पर सार
होवे शिव सुख समधि नूरे अरसों कुरसों तुद डिठे सचे पातशाह मल जन्म
जन्म दी कटिए
तुद डिठे सचे पातशाह
मल जन्म जन्म दी कटिए
हाँ जी
सतनाम श्री वाहिगुरु साहिब जी बहर नगर ते बैठो रहे पुरहें बचन जैसो किस कहे पुरोहित धर्म छोर लिख दीनो अपर विपर को तिसमें कीनो बहर नगर ते बैठ्यो रहे
वाहिगुरु जी का खालसा वाहिगुरु जी की परम सत्कार योग गुरु स्वरूप गुरु खालसा सतसंग जी आप सरबत माई भाई गुरु नानक दे ग्यारहवें स्वरूप श्री गुरु ग्रंथ साहिब जी की पावन हजूरी दे अंदर शामां दे वक्त सजे हुए दीवान विच सतसंग दी शोभा वधाउण वास्ते और अपने सुआसां दी पूंजी नूं वाहिगुरु दी सिफत सलाह दे अंदर जोड़ के सफली करन वास्ते आए हो सोदर दी वाणी दे जाप रागी सिंह साहिबानां दी रसना तों कीर्तन सरवण कीता है जो लड़ीवार विचार चल रही है उसका आनंद माणिए उस तो बाद इस वक्त दे विच जो समा कथा लई नियत है श्री गुरु ग्रंथ साहिब जी की गुरतागद्दी वाली जिहड़ी भीड़ है सतगुरु का स्वरूप है उहदे बारे कुछ संगतां सुनना चाहुंदी वो भी कुछ विशेष विचारां होनिया ही चाहीदियां ने उस दिन 60 शब्द सन जिन्हां दे अर्थ करने सी 57 श्लोक न श्री गुरु ग्रंथ साहिब जी दे गुरु तेग बहादुर साहिब जी दे नौवें महल्ले दे और फिर मदावणी है तेरा कीता जातो नाही राग माला ये 60 शब्दां दे अर्थ उन्ने समें दे विच करने सन जिस करके कुछ बहुत सारिया विशेष गल्लां रह गईयां ये संगतां वल्लों हुक्म आया है कि वह गुरतागद्दी वाला जिहड़ा स्वरूप है महाराज का उहदे बारे कुछ विचार कीती जाए पहलां साखी पूरी कर लईए गंगा राम ब्राह्मण है गुरु की कृपा हो चुकी है अवस्था गुरु ने बख्श दित्ती ਇਹ ਹੁਣ ਮਨ ਦੀ ਬਿਰਤੀ ਦਾ ਟਿਕਾਅ ਬਣਿਆ ਹੈ ਜਿਹੜੀ ਅਨਾਤਮਾਕਾਰ ਬਿਰਤੀ ਸੀ ਇਹ ਉਹ ਬਦਲ ਕਰਕੇ ਆਤਮਾਕਾਰ ਬਿਰਤੀ ਹੋ ਚੁੱਕੀ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ, ਉਸ ਤੋਂ ਬਾਅਦ ਜਿਵੇਂ ਬਰਕਤਾਂ ਪ੍ਰਾਪਤ ਹੋਈਆਂ ਗੁਰੂ ਨੇ ਬਖਸ਼ੀਆਂ, ਰਿੱਧੀਆਂ ਸਿੱਧੀਆਂ ਸਿੱਖ ਨੂੰ ਬਖਸ਼ ਕੇ ਕਿਹਾ ਤੂੰ ਹੁਣ ਬਠਿੰਡੇ ਚਲਿਆ ਜਾ ਕੇ ਕੇਵਲ ਗੁਰੂ ਨਾਨਕ ਦੀ ਸਿੱਖੀ ਦਾ ਹੀ ਪ੍ਰਚਾਰ ਕਰ। ਬਠਿੰਡੇ ਪਹੁੰਚਦਾ, ਰਿੱਧੀਆਂ ਸਿੱਧੀਆਂ ਹਾਜ਼ਰ ਨੇ, ਜਾ ਕੇ ਕਹਿ ਦਿੱਤਾ ਵੀ ਮੈਂ ਜਿਹੜਾ ਸਾਡਾ ਪਿਤਾ ਪੁਰਖੀ ਪ੍ਰੋਹਤ ਵਾਲਾ ਕੀਤਾ ਸੀ ਇਹ ਛੱਡ ਦਿਓ, ਕੋਈ ਹੋਰ ਪ੍ਰੋਹਤ ਬਣਾ ਲਓ ਬਠਿੰਡੇ ਵਾਲਿਓ, ਅਤੇ ਮੈਂ ਇਹ ਕਿੱਤਾ ਛੱਡ ਦਿੱਤਾ, ਆਪ ਤਾਂ ਕੀ ਕਰਨਾ, ਮੈਂ ਆਪਣੇ ਬੱਚਿਆਂ ਨੂੰ ਵੀ ਇਹ ਕਿੱਤਾ ਨਹੀਂ ਕਰੂੰਗਾ, ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਨਾਨਕ ਦੇ ਹੁਕਮ ਦੇ ਵਿੱਚ ਰਹਿ ਕੇ ਕਾਰ ਕਰਾਂਗਾ, ਮੇਰੇ ਗੁਰੂ ਦਾ ਜੋ ਹੁਕਮ ਹੈ ਸਿੱਖੀ ਦਾ ਪ੍ਰਚਾਰ ਕਰਨ ਲਈ ਮੈਨੂੰ ਡਿਊਟੀ ਦਿੱਤੀ ਹੈ ਮਹਾਰਾਜ ਨੇ। ਇੱਥੋਂ ਇਹ ਵਿਚਾਰ ਪ੍ਰਾਰੰਭ ਹੁੰਦੀ ਹੈ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ ਬਹਿਰ ਨਗਰ ਤੇ ਬੈਠਿਓ ਰਹੇ।
ਹੁਣ ਘਰ ਦੇ ਨਾਲ ਤਾਂ ਮੋਹ ਨਹੀਂ ਹੈ, ਜਦੋਂ ਘਰ ਦੇ ਨਾਲ ਮੋਹ ਸੀ ਕਦੇ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ, ਅਤੇ ਹੁਣ ਬਾਹਰ ਬੈਠਾ ਰਹਿੰਦਾ, ਸਮਾਧੀ ਲਾ ਕੇ ਬੈਠਾ ਹੈ, ਜਿੱਥੇ ਬੈਠਾ ਉੱਥੇ ਬੈਠਾ। ਬਹੁਤ ਸਾਰੇ ਗੁਰੂ ਕੇ ਸਿੱਖ ਬੇਅੰਤ ਹੈ ਅਸੀਂ ਅਵਸਥਾ ਵਾਲੇ ਵਰਤਮਾਨ ਸਮੇਂ ਦੇ ਅੰਦਰ ਵੀ ਵੇਖੇ ਗਏ, ਜਿੱਥੇ ਬੈਠਾ ਹੈ ਉੱਥੇ ਬੈਠਾ ਰਹਿੰਦਾ ਹੈ।
ਪਰ ਹੈ ਬਚਨ ਜੈਸੋ ਕਿਸ ਕਹੇ,
ਪਰ ਹੁਣ ਜੋ ਬਚਨ ਰਸਨਾ 'ਤੇ ਕਹਿ ਦਿੰਦਾ ਹੈ, ਭਗਤ ਮੁੱਖ ਹੈ 'ਤੇ ਬੋਲਦੇ ਸੇ ਬਚਨ ਹੋ ਬੰਦੇ, ਉਹ ਬਚਨ ਪੂਰੇ ਹੋ ਜਾਂਦੇ। ਇਸ ਕਰਕੇ ਬਚਨ ਸਿੱਧੀ ਹੋ ਗਈ, ਇਹਨੂੰ ਬਾਕ ਸਿੱਧੀ ਕਹਿੰਦੇ ਆ, ਇਹ ਬਚਨ ਜੋ ਕਰਦਾ ਪੂਰਾ ਹੋ ਜਾਂਦਾ ਹੈ।
ਪ੍ਰੋਹਤ ਧਰਮ ਸ਼ੋਰ ਲਿਖ ਦੀਨਾ,
ਇਹ ਪ੍ਰੋਹਤ ਜਾਂ ਜਿਹੜਾ ਧਰਮ ਸੀ ਇਹ ਜ਼ਬਾਨੀ ਨਹੀਂ ਲਿਖਤੀ ਰੂਪ 'ਚ ਕਹਿੰਦਾ ਮੈਂ ਲਿਖ ਕੇ ਦੇਣਾ ਵੀ ਸਦਾ ਲਈ ਛੱਡ ਦਿੱਤਾ, ਤੁਸੀਂ ਆਪਣਾ ਕੋਈ ਪ੍ਰੋਹਤ ਹੋਰ ਬਣਾ ਲਓ।
ਅਪਰ ਵਿਪਰ ਕੋ ਤਿਸ ਮੈਂ ਕੀਨਾ,
ਹੋਰ ਬ੍ਰਾਹਮਣ ਨੂੰ ਤੁਸੀਂ ਪ੍ਰੋਹਤ ਬਣਾ ਲਓ, ਸਾਰੇ ਬਠਿੰਡੇ ਵਾਲਿਆਂ ਨੂੰ ਕਹਿ ਦਿੱਤਾ ਜੀ।
ਨਿਜ ਪੁੱਤਰ ਤੇ ਦਇਓ ਛੁਟਾਏ,
ਆਪਣੇ ਪੁੱਤਰਾਂ ਤੋਂ ਵੀ ਇਹ ਕੰਮ ਛੁਡਾ ਦਿੱਤਾ ਕਿ ਬੱਚਿਓ ਤੁਸੀਂ ਇਹ ਕੰਮ ਨਹੀਂ ਕਰਨਾ।
ਕੇਵਲ ਸਤਨਾਮ ਲਿਵਲਾਈ,
ਬਸ ਸਤਨਾਮ ਦੇ ਵਿੱਚ ਲਿਵਲਾ ਕੇ ਰੱਖੋ, ਮੇਰੇ ਗੁਰੂ ਦਾ ਹੁਕਮ ਹੈ ਕਿ ਪੂਜਾ ਦਾ ਧਾਨ ਨਹੀਂ ਖਾਣਾ, ਇਸ ਲਈ ਕਿਰਤ ਹੋਰ ਜਿਹੜੀ ਮਰਜ਼ੀ ਕਰ ਲਓ, ਬ੍ਰਾਹਮਣਾਂ ਵਾਲਾ ਇਹ ਕਿੱਤਾ ਨਹੀਂ ਕਰਨਾ ਹੈ, ਇਹ ਮੇਰੇ ਗੁਰੂ ਨਾਨਕ ਨੂੰ ਪ੍ਰਵਾਨ ਨਹੀਂ।
ਤਹ ਰਹਿਤ ਖੱਤਰੀ ਯੁੱਗ ਭਰਾਤਾ,
ਉੱਥੇ ਹੁਣ ਦੋ ਭਰਾ ਸਨ ਖੱਤਰੀ, ਉਹਨਾਂ ਦੇ ਨਾਮ ਅੱਗੇ ਭਾਈ ਸਾਹਿਬ ਦੱਸਦੇ ਨੇ।
ਧਨੀ ਅਧਕ ਜਗਮਹ ਵਿਖਿਆਤਾ,
ਬਹੁਤ ਵੱਡੇ ਧਨੀ ਸਨ, ਇਹ ਵਿਖਿਆਤਾ ਕੀ ਇਹ ਪ੍ਰਗਟ ਸੀ ਵੀ ਮੱਥਾ ਉੱਧਰ ਦੇਖੋ ਮਹਾਰਾਜ ਸਾਹਿਬ, ਇਹ ਵਿਖਿਆਤਾ ਇਹ ਪ੍ਰਗਟ ਸੀ ਵੀ ਏਡੇ ਵੱਡੇ ਪੈਸੇ ਵਾਲੇ ਹਨ।
ਜੇਸ਼ਤ ਬਿਧੀ ਚੰਦ ਹੈ ਨਾਮੋ,
ਜੇਸ਼ਤ ਭਰਾਤਾ ਜਿਹੜਾ ਸੀ ਵੱਡਾ, ਉਹਦਾ ਨਾਮ ਬਿਧੀ ਚੰਦ ਹੈ ਤੇ ਦੂਸਰੇ ਦਾ ਨਾਮ ਸਿੱਧੀ ਚੰਦ ਹੈ, ਦੋਨੇ ਭਰਾ ਸਨ।
ਬਿਧੀ ਚੰਦ ਛੋਟੋ ਤੇ ਧਾਮੋ,
ਛੋਟਾ ਜਿਹੜਾ ਉਹ ਸਿੱਧੀ ਚੰਦ ਹੈ ਉਸਦਾ ਨਾਮ।
ਲਗਨੇ ਸੇਵਾ ਤਿਸ ਕੀ ਠਾਨੇ,
ਜਿਹੜਾ ਛੋਟਾ ਸੀ ਉਹਨੇ ਬਹੁਤ ਸੇਵਾ ਕੀਤੀ ਸਿੱਧੀ ਚੰਦ, ਅਤੇ ਉਹਨੇ ਕਿਹਾ ਵੀ ਗੁਰੂ ਅਰਜਨ ਦੇਵ ਜੀ ਦੇ ਕੋਲ ਤਾਂ ਨਹੀਂ ਜਾ ਹੁੰਦਾ, ਇਹ ਗੁਰੂ ਅਰਜਨ ਦੇਵ ਦੀਆਂ ਬਖਸ਼ਾਂ ਲੈ ਕੇ ਆਇਆ ਗੁਰੂ ਕਾ ਸਿੱਖ ਹੈ, ਅਤੇ ਮੈਂ ਗੁਰੂ ਅਰਜਨ ਦਾ ਰੂਪ ਜਾਣ ਕਰਕੇ ਸਿੱਖ ਦੀ ਸੇਵਾ ਕਰ ਲੈਂਦਾ, ਅਤੇ ਗੁਰੂ ਨੂੰ ਕੇਵਲ ਇਹੀ ਨਹੀਂ ਵੀ ਆਪਣੀ ਸੇਵਾ ਹੀ ਪ੍ਰਵਾਨ ਹੈ, ਗੁਰੂ ਨੂੰ ਗੁਰਸਿੱਖਾਂ ਦੀ ਸੇਵਾ ਵੀ ਪ੍ਰਵਾਨ ਹੈ, ਪਰ ਇਹ ਨਹੀਂ ਹੈ ਵੀ ਇੱਕ ਪਖੰਡੀ ਦੀ ਪੂਜਾ ਕਰੀ ਜਾਓ, ਬਾਕੀ ਗੁਰਸਿੱਖਾਂ ਨੂੰ ਸਮਝੋ ਵੀ ਇਹ ਤਾਂ ਐਵੇਂ ਤੁਰੇ ਫਿਰਦੇ ਹੈ, ਅਤੇ ਇਹ ਵੀ ਬੋਝਾ ਠੀਕ ਹੈ, ਨਾਮ ਦੀ ਅਵਸਥਾ ਵਿੱਚ ਕੋਈ ਗੁਰਸਿੱਖ ਅੱਗੇ ਹੈ ਉਹਦਾ ਸਤਿਕਾਰ ਵਿਸ਼ੇਸ਼ ਕਰਕੇ ਵੀ ਹੈ, ਲੇਕਿਨ ਪਖੰਡੀ ਦੀ ਪੂਜਾ ਨਹੀਂ। ਏਕ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ, ਨਰਕਾਂ ਚ ਲੈ। ਸੋ ਇਸ ਪ੍ਰਕਾਰ ਕਹਿ ਰਹੇ ਹਨ,
ਖਾਣ ਪਾਣ ਦੇ ਆਏ ਸਮਾਨੀ,
ਉਹ ਇਸ ਨੂੰ ਲਿਜਾ ਕੇ ਪ੍ਰਸ਼ਾਦਾ ਵੀ ਲਿਜਾਂਦਾ, ਦੁੱਧ ਲੈ ਕੇ ਜਾਂਦਾ, ਆਗਿਆ 'ਚ ਵੀ ਰਹਿੰਦਾ। ਗੁਸਾਈ ਤੁਲਸੀਦਾਸ ਰਮਾਇਣ ਵਿੱਚ ਗੱਲ ਕਹਿੰਦੇ ਹੈ, ਉਹ ਕਹਿੰਦੇ ਨਿਰਣਾ ਕੀਤਾ ਗਿਆ ਗ੍ਰੰਥਾਂ ਵਿੱਚ ਵੀ ਸਭ ਤੋਂ ਵੱਡੀ ਸੇਵਾ ਕੀ ਹੈ, ਕੋਈ ਅੰਨ ਦੀ ਸੇਵਾ, ਕੋਈ ਵਸਤਰਾਂ ਦੀ, ਕੋਈ ਝਾੜੂ ਦੀ, ਕੋਈ ਜੂਠੇ ਭਾਂਡੇ ਮਾਂਜਣ ਦੀ, ਅਤੇ ਕੋਈ ਕਿਸੇ ਤਰ੍ਹਾਂ ਦੀ ਕਰਦਾ, ਕੋਈ ਕਿਸੇ ਤਰ੍ਹਾਂ ਦੀ, ਵੀ ਸਭ ਤੋਂ ਵੱਡੀ ਸੇਵਾ ਕੀ ਹੈ। ਇਹ ਨਿਰਣਾ ਹੋਇਆ। ਕਹਿੰਦੇ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਉਹਦੇ ਬਰਾਬਰ ਹੋਰ ਕੋਈ ਵੀ ਸੇਵਾ ਨਹੀਂ। ਗੁਸਾਈ ਤੁਲਸੀਦਾਸ ਨੇ ਨਿਰਣਾ ਕੀਤਾ ਸ਼ਾਸਤਰਾਂ ਦਾ ਨਿਚੋੜ ਕੱਢ ਕੇ, ਕਹਿੰਦਾ ਆਗਿਆ ਸਮ ਨਹੀਂ ਸਾਹਿਬ ਸੇਵਾ, ਜਿਹੜਾ ਆਪਣੇ ਮਾਲਕ ਦੀ ਆਗਿਆ ਵਿੱਚ ਰਹਿਣਾ ਬਸ ਇਹੀ ਸੇਵਾ। ਜੇ ਮਾਲਕ ਨੇ ਕਹਿ ਦਿੱਤਾ ਕੰਧ ਬਣਾ, ਸੇਵਕ ਨੇ ਇਹ ਨਹੀਂ ਕਿਹਾ ਜੀ ਮੈਨੂੰ ਕਦੇ ਇੱਟਾਂ ਨਹੀਂ ਲਾਉਣੀਆਂ ਆਉਂਦੀਆਂ, ਮੈਂ ਕਿਹੜਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਗੁਰੂ ਅੰਗਦ ਸਾਹਿਬ ਤਾਂ ਹੀ ਬਣੇ ਭਾਈ ਲੈਣ, ਅਤੇ ਪੁਰਖਾ ਕੰਧ ਵੀ ਕੀ ਬਣੀ ਹੈ, ਮਹਾਰਾਜ ਭੁੱਲਣਹਾਰ ਹੈ, ਮੈਂ ਕੀ ਆ ਗਿਆ, ਕਹਿੰਦੇ ਢਾਹ ਦੇ ਦੁਬਾਰੇ ਬਣਾ, ਗੁਰੂ ਨਾਨਕ ਦੁਬਾਰੇ ਬਣਾ, ਇੱਕ ਵਾਰ ਬਣਾ, ਦੋ ਵਾਰ ਬਣਾ। ਮਾਤਾ ਸੁਲੱਖਣੀ ਆ ਕੇ ਕਹਿੰਦੀ ਲੈਣੇ ਆ, ਹਾਂ ਮਾਤਾ, ਉਨਾ ਹੀ ਸਤਿਕਾਰ ਮਾਤਾ। ਕਹਿੰਦੀ ਬੇਟਾ ਤੂੰ ਵੀ ਇਹੋ ਜਿਹੇ ਹੋ ਗਿਆ, ਮਾਤਾ ਐਡੇ ਭਾਗ ਅਸੀਸ ਦੇ ਮੈਂ ਇਹਨਾਂ ਵਰਗਾ ਹੋ ਜਾਵਾਂ। ਕਹਿੰਦੀ ਕੰਧ ਨੂੰ ਪਹਿਲਾਂ ਵੀ ਕੀ ਹੋਇਆ ਸੀ ਪਹਿਲਾਂ, ਚਲੋ ਮੈਂ ਇਹਦਾ ਤਾਂ ਮਾਲਕ ਮੈਂ ਕਹਿ ਨਹੀਂ ਸਕਦਾ, ਤੂੰ ਇੰਨੀ ਗੱਲ ਨਹੀਂ ਸੀ ਕਹਿ ਸਕਦਾ ਵੀ ਇਹ ਕੰਧ ਜਿਹੜੀ ਹੈ ਜੀ ਠੀਕ ਬਣੀ ਹੋਈ ਸੀ। ਕਹਿੰਦੇ ਮਾਤਾ ਮੇਰੀ ਹੈ, ਜੇ ਪੁੱਤਰ ਦੀ ਸਹਾਇਤਾ ਕਰਨੀ ਹੈ ਤਾਂ ਐਸੀ ਸਹਾਇਤਾ ਕਰ ਕਿ ਮੈਂ ਪ੍ਰੀਖਿਆ ਵਿੱਚ ਪਾਸ ਹੋ ਜਾਵਾਂ, ਤੂੰ ਤਾਂ ਫੇਲ ਕਰਨ ਲੱਗੀ ਹੈ ਮੈਨੂੰ। ਮਾਤਾ ਮੈਨੂੰ ਕੰਧ ਨਾਲ ਕੀ ਲੈਣਾ ਦੇਣਾ, ਸਾਰੀ ਜ਼ਿੰਦਗੀ ਨਾ ਬਣੇ, ਸਾਰੀ ਜ਼ਿੰਦਗੀ ਢਾਈ ਜਾਣ, ਸਾਰੀ ਜ਼ਿੰਦਗੀ ਬਣੀ ਜਾਏ। ਸੇਵਕ ਨੇ ਆਗਿਆ ਮੰਨ ਕੇ ਜਨਮ ਸਫਲਾ ਕਰਨਾ ਹੈ, ਆਗਿਆ ਸਮ ਨਹੀਂ ਸਾਹਿਬ ਸੇਵਾ, ਬਾਜੀ ਜਿੱਤ ਗਏ। ਜੇ ਪੁੱਤਰ ਆਗਿਆ ਤੋਂ ਬਾਹਰ ਹੋ ਗਏ ਤਾਂ ਰਹਿ ਗਏ, ਛੁੱਛ ਰਹਿ ਗਏ। ਇਸ ਕਰਕੇ ਆਗਿਆ ਸਮ ਨਹੀਂ ਸਾਹਿਬ ਸੇਵਾ, ਭਾਈ ਸਾਹਿਬ ਦੀ ਆਗਿਆ ਵਿੱਚ ਰਹਿੰਦਾ ਗੰਗਾ ਰਾਮ ਬ੍ਰਾਹਮਣ, ਤਾਂ ਉਹ ਇੱਕ ਅੱਲ ਪੈ ਗਈ, ਹੁਣ ਤਾਂ ਸਿੱਖ ਹੈ ਗੁਰੂ ਦਾ, ਉਹ ਆਗਿਆ ਵਿੱਚ ਰਹਿ ਕੇ ਸਿੱਧੀ ਚੰਦ ਬੜੀ ਸੇਵਾ ਕਰਦਾ।
ਕਰ ਜੋ ਰਹਿ ਬੈਠਾ ਹੈ ਨਿਤ ਪਾਸ,
ਹੱਥ ਜੋੜ ਕੇ ਨਿਤ ਪਾਸ ਬੈਠਾ ਰਹਿੰਦਾ ਹੈ।
ਜਬ ਕੁਛ ਬਚਨ ਸੋ ਕਰਹਿ ਪ੍ਰਕਾਸ਼,
ਜਦੋਂ ਕੋਈ ਬਚਨ ਕਰਦੇ ਨੇ ਭਾਈ ਸਾਹਿਬ ਜੀ,
ਤਤਕਾਲ ਮਨ ਹੈ ਤਿਮ ਕਰੇ,
ਉਸ ਵੇਲੇ ਤਤਕਾਲ ਦਾ ਮਨ ਤਾਂ ਜਲਦੀ ਦੇ ਕੇ, ਬਹੁਤ ਜਲਦੀ ਉਸ ਵੇਲੇ ਬਚਨ ਮੰਨ ਲੈਂਦਾ।
ਬਿਨ ਆਲਸ ਸੇਵਾ ਤਤ ਪਰੇ,
ਆਲਸ ਦੇ ਵਿੱਚ ਤਾਂ ਸੇਵਾ ਹੋ ਹੀ ਨਹੀਂ ਸਕਦੀ। ਸੇਵਕੀ ਅਤੇ ਆਲਸ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਪਰਮ ਭੁੱਖ ਹੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤੁਸੀਂ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਸੇਵਕ ਦਾ ਧਰਮ ਬੜਾ ਕਠੋਰ, ਇਹ ਦ੍ਰਿਸ਼ਟਾਂਤ ਹੁੰਦੇ ਨੇ ਅਤੇ ਕਈ ਵਾਰ ਜਿਹੜੇ ਜਿਹਨਾਂ ਨੂੰ ਸਿਧਾਂਤ ਦੀ ਸਮਝ ਨਹੀਂ ਹੈ ਉਹਨਾਂ ਨੂੰ ਕਿੰਤੂ ਫੁਰ ਜਾਂਦਾ ਹੈ ਵੀ ਇਹ ਕੀ ਜੀ, ਚੰਗੀ ਭਲੀ ਗੁਰੂਆਂ ਦੀ ਗੱਲ ਚੱਲਦੀ ਚੱਲਦੀ ਆ ਤੁਲਸੀ ਕਿੱਥੋਂ ਆ ਗਿਆ ਵਿੱਚ ਜੀ, ਅਖੇ ਇਹ ਹਿੰਦੂ ਮਤ ਦੀ ਗੱਲ ਕਿੱਥੋਂ ਆ ਗਈ ਆ। ਵਾਹਿਗੁਰੂ ਕਿਰਪਾ ਕਰੇ, ਬਖਸ਼ ਲਵੇ। ਰਾਮ ਚੰਦਰ ਭਗਵਾਨ ਜੀ ਪੁੱਛਦੇ ਆ ਹਨੂੰਮਾਨ, ਇੱਕ ਮੈਂ ਤੇਰੇ 'ਤੇ ਸਵਾਲ ਕਰਨਾ। ਕਹਿੰਦਾ ਭਗਵਾਨ, ਸਵਾਲ ਕਰਨਾ ਤਾਂ ਸ਼ਿਸ਼ ਦਾ ਧਰਮ ਹੁੰਦਾ, ਸਵਾਲ ਨਹੀਂ ਆਗਿਆ, ਹੁਕਮ ਕਰੋ, ਆਦੇਸ਼ ਦਿਓ। ਕਹਿੰਦੇ ਚੱਲ ਕੁਛ ਮੰਨ ਲੈ, ਬਈ ਮੈਨੂੰ ਇਹ ਦੱਸ ਸਭ ਤੋਂ ਕਠਿਨ ਕਾਰਿਆ ਕੀ ਹੈ ਸੰਸਾਰ ਵਿੱਚ। ਸਵਾਲ ਬੜਾ ਸਿੱਧਾ ਜਿਹਾ ਸੀ, ਹੁਣ ਹਨੂੰਮਾਨ ਦਾ ਪ੍ਰਗਟੀ ਗੱਲ ਸੀ, ਇਸ ਕਰਕੇ ਉਹਨੂੰ ਕੋਈ ਔਖਾ ਨਹੀਂ ਸੀ ਇਹਦਾ ਉੱਤਰ ਦੇਣਾ। ਕਹਿੰਦਾ ਭਗਵਾਨ, ਤੁਸੀਂ ਆਗਿਆ ਕੀਤੀ ਕਿ ਲਕਸ਼ਮਣ ਮੂਰਛਿਤ ਹੋ ਗਿਆ, ਮੈਂ ਪਹਾੜ ਚੁੱਕ ਲਿਆ, ਮੈਨੂੰ ਕੋਈ ਭਾਰਾ ਨਹੀਂ ਲੱਗਿਆ। ਤੁਸੀਂ ਕਿਹਾ ਸੀਤਾ ਦੀ ਖਬਰ ਲੈ ਕੇ ਤੁਸੀਂ ਪੁਲ ਬੰਨਦੇ ਲੈ ਕੇ, ਮੈਂ ਇੱਕੋ ਹੀ ਛਲਾਂਗ ਮਾਰ ਕੇ ਚਲਾ ਗਿਆ। ਇਸੇ ਕਰਕੇ ਸ਼ਾਸਤਰ 'ਚ ਲਿਖਿਆ, ਹਰ ਜੀ ਸੇ ਹਰਜਨ ਬੜੇ, ਇਹੀ ਨੇਤ ਭਗਵਾਨ, ਰਾਮ ਗਏ ਪੁਲ ਬੰਨ ਕੇ ਕੂਦ ਪਰੇ ਹਨੂੰਮਾਨ। ਕਹਿੰਦਾ ਜੀ ਮੈਨੂੰ ਸਮੁੰਦਰ ਦਾ ਪਾਰ ਕਰਨਾ ਵੀ ਕੋਈ ਔਖਾ ਨਹੀਂ ਲੱਗੇ, ਅਤੇ ਮੇਰੇ ਜ਼ਿੰਦਗੀ ਦਾ ਤਜ਼ਰਬਾ ਇਹ ਹੈ, ਜੇ ਮੇਰੇ ਤੋਂ ਪੁੱਛਿਆ ਦੁਨੀਆਂ 'ਚ ਅਗਰ ਕੋਈ ਔਖਾ ਕੰਮ ਹੈ ਤਾਂ ਸੇਵਕ ਬਣਨਾ ਔਖਾ ਹੈ ਬਸ। ਕਿਉਂ, ਦਿਨ ਨੂੰ ਤਾਂ ਦਿਨ ਦੁਨੀਆ ਕਹਿੰਦੀ ਹੈ, ਪਰ ਜੇ ਕਿਤੇ ਮਾਲਕ ਦੀ ਆਗਿਆ ਹੋ ਜਾਵੇ ਕਿ ਰਾਤ ਨਹੀਂ ਦਿਨ ਹੈ, ਤਾਂ ਫਿਰ ਮਾਲਕ ਦੀ ਖੁਸ਼ੀ ਵਿੱਚ ਰਾਤ ਨੂੰ ਵੀ ਦਿਨ ਕਹਿਣਾ ਪੈ ਜਾਂਦਾ ਹੈ, ਕਿੰਤੂ ਨਹੀਂ ਹੈ। ਇਸ ਕਰਕੇ ਆਗਿਆ ਦੇ ਵਿੱਚ ਰਹਿੰਦਾ ਹੈ।
ਵਸਤਰ ਰੁਚਰ ਅਰਪ ਹੈ ਟਿਗ ਲਿਆਏ,
ਬੜੇ ਸੁੰਦਰ ਵਸਤਰ ਲਿਆ ਕੇ ਭਾਈ ਸਾਹਿਬ ਦੀ ਸੇਵਾ ਕਰਦਾ ਹੈ।
ਸਵਾਦਲ ਭੋਜਨ ਦੇ ਤ੍ਰਿਪਤਾਏ,
ਸਵਾਦਲ ਭੋਜਨ ਲਿਆ ਕੇ ਤ੍ਰਿਪਤ ਕਰਦਾ ਹੈ।
ਨਿਜ ਕਰਤੇ ਸੁੰਦਰ ਜਲ ਅੰਨ ਹੈ,
ਆਪਣੇ ਹੱਥੀ ਤਾਜ਼ਾ ਜਲ ਲੈ ਕੇ ਆਉਂਦਾ ਹੈ ਭਾਈ ਸਾਹਿਬ ਵਾਸਤੇ ਕਿ ਗੁਰੂ ਕਾ ਸਿੱਖ ਹੈ। ਇਹ ਜਲ ਇੰਝ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਛਕਾ ਰਿਹਾ, ਜਿਹੜਾ ਸਿੱਖ ਨੂੰ ਛਕਾ ਰਿਹਾ। ਇਉਂ ਸੇਵਾ ਗੰਗਾ ਰਾਮ ਦੀ ਕਰ ਰਿਹਾ ਹੈ।
ਕਰਨ ਪ੍ਰਸੰਨ ਕਰਵਾਵਤ ਪੰਨ ਹੈ,
ਅਤੇ ਉਹ ਪ੍ਰਸੰਨ ਕਰਨ ਵਾਸਤੇ ਕਿ ਮਹਾਂਪੁਰਖ ਪ੍ਰਸੰਨ ਹੋ ਜਾਣ, ਗੁਰੂ ਅਰਜਨ ਦੇਵ ਜੀ ਨੇ ਅਵਸਥਾ ਬਖਸ਼ੀ ਹੈ। ਚੌਥੇ ਪਦ ਦੀ ਅਵਸਥਾ 'ਚ ਰਹਿਣ ਵਾਲਾ ਸਿੱਖ ਹੈ, ਕੋਈ ਮਾਮੂਲੀ ਬਾਤ ਨਹੀਂ।
ਸਿੱਧੀ ਚੰਦ ਸੇਵਾ ਏ ਮਕਰ,
ਇਉਂ ਸਿੱਧੀ ਚੰਦ ਨੇ ਬਹੁਤ ਸੇਵਾ ਕੀਤੀ।
ਔਰ ਸ਼ਰਧਾ ਨਿਸ ਬਸਰ ਧਰ,
ਰਾਤ ਦਿਨ ਹਿਰਦੇ ਸ਼ਰਧਾ ਧਾਰਨ ਕੀਤੀ ਹੋਈ ਹੈ।
ਬੀਤ ਗਏ ਜਬ ਕੇਤਕ ਕਾਲ,
ਕਾਲਨਾਮੇ ਸਮੇਂ ਜਦੋਂ ਕਿੰਨਾ ਕੁ ਸਮਾਂ ਸੇਵਾ ਕਰਦਿਆਂ ਹੋ ਗਿਆ।
ਸਭ ਤੋਂ ਜੁਕਾਲੀ ਘਾਲ ਵਿਸਾਲ,
ਬਹੁਤ ਸਾਰੀ ਘਾਲ ਘਾਲੀ ਹੈ ਭਾਈ, ਥੋੜਾ ਜਿਹਾ ਚਲੰਤ ਕਰਦੇ, ਪਿੱਛੇ ਸਮਾਂ ਨਹੀਂ ਬਚਣਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ।
ਬਿਖ ਕਰ ਦਿਜਵਰ ਗੰਗਾ ਰਾਮ,
ਇਹ ਸੁਣ ਕਰਕੇ ਗੰਗਾ ਰਾਮ
ਭਇਓ ਪ੍ਰਸੰਨ, ਕਿਰਪਾ ਅਵਰਾਮ
ਬਹੁਤ ਪ੍ਰਸੰਨ ਹੋ ਗਏ।
ਸਿੱਧੀ ਚੰਦ ਤੂੰ ਸੇਵਾ ਕਰੈ,
ਸਿੱਧੀ ਚੰਦ ਤੂੰ ਬੜੀ ਸੇਵਾ ਕੀਤੀ ਹੈ।
ਕੌਣ ਮਨੋਰਥ ਮਨ ਮੈਂ ਧਰੈ,
ਦੱਸ ਵੀ ਤੇਰਾ ਮਨੋਰਥ ਕੀ ਹੈ। ਸਾਧ ਸੰਗਤ ਜੀ ਖਿਮਾ ਕਰਨੀ, ਸਰੋਤਿਆਂ ਨੇ ਦੂਰ ਦੁਰਾਡੇ ਬੈਠਿਆਂ ਨੇ ਵੀ ਇੱਥੇ ਵੀ, ਅਤੇ ਚਲੰਤ ਕਰਨ ਦੇ 'ਚ ਰਸਤਾ ਥੋੜ੍ਹਾ ਜਿਹਾ ਵਿਗੜਦਾ, ਪਰ ਗੱਲ ਬੜੀ ਜ਼ਰੂਰੀ ਹੈ ਜਿਹੜੀ ਦੂਸਰੀ ਕਰਨੀ, ਉਹਦੇ ਲਈ ਸਮਾਂ ਅਨਾਉਂਸ ਹੋਇਆ, ਇਸ ਲਈ ਥੋੜ੍ਹਾ ਜਿਹਾ ਚਲੰਤ ਕਰਨਾ ਪੈਣਾ। ਹਾਂਜੀ,
ਸੁਹਾਵ ਅਮਰੇ ਤੀਰ ਕਹੀਜੈ,
ਦੱਸ ਵੀ ਤੇਰਾ ਮਨੋਰਥ ਕੀ ਹੈ। ਇੰਨੀ ਸੇਵਾ, ਕਿਤੇ ਪਾਣੀ ਲਿਆਉਣਾ, ਕਿਤੇ ਪ੍ਰਸ਼ਾਦੇ ਲਿਆਉਣਾ, ਕਿਤੇ ਵਸਤਰ ਧੋਣਾ, ਅਤੇ ਹਰ ਵੇਲੇ ਦਿਨ ਰਾਤ ਖੜਾ ਰਹਿਣਾ, ਜਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਹੋ ਗਈ ਹੈ, ਅਤੇ ਮੰਗ ਲੈ, ਜੋ ਕੁਛ ਮੰਗਣਾ ਮੈਂ ਆਪਣੇ ਗੁਰੂ ਨਾਨਕ ਤੋਂ ਲੈ ਕੇ ਦੇ ਦਿਆਂਗਾ, ਜੋ ਮੰਗਣਾ ਮੰਗ ਲੈ। ਇਹ ਸਿੱਧੀ ਚੰਦ ਨੂੰ ਕਹਿ ਦਿੱਤਾ।
ਬਾਸ਼ਤ ਹੋਏ ਨਸੰਸਾ ਲੀਜੈ,
ਅਤੇ ਸੰਸਾ ਨਹੀਂ ਕਰਨਾ, ਜੋ ਮੰਗੇਗਾ ਉਹੀ ਮਿਲ ਜਾਏਗਾ।
ਸ਼ਰਧਾ ਸੇਵ ਹੇਰ ਘਰ ਤੋਹੀ,
ਤੇਰੀ ਸ਼ਰਧਾ ਦੇਖ ਕਰਕੇ
ਅਨਕੰਪਾ ਉਪਜਦ ਹੈ ਮੋਹੀ,
ਅਨਕੰਪਾ ਦਇਆ ਆ ਗਈ ਮੈਨੂੰ ਤੇਰੇ ਤੇ।
ਇਮੇ ਤੁਨ ਸਿੱਧੀ ਚੰਦ ਦੇ ਜਵੈਨ,
ਇਹ ਵਚਨ ਸੁਣ ਕਰਕੇ ਭਾਈ ਸਾਹਿਬ ਦੇ
ਭਇਓ ਆਨੰਦ ਪ੍ਰਫੁੱਲਤ ਨੈਣ,
ਨੇਤਰ ਖਿੜ ਗਏ, ਕਹਿਣ ਲੱਗੇ ਵੀ ਸੰਕਲਪ ਪੂਰਾ ਹੋਣ ਦਾ ਸਮਾਂ ਆ ਗਿਆ। ਇੱਛਾ ਸੀ ਨਾ ਮਨ 'ਚ, ਨਿਸ਼ਕਾਮ ਸੇਵਾ ਥੋੜ੍ਹੀ ਕਰਦਾ ਸੀ, ਸਕਾਮ ਸੇਵਾ ਕਰਦਾ। ਅਤੇ ਇਸ ਕਰਕੇ ਸਕਾਮ ਸੇਵਾ ਕਾਮਨਾ ਪੂਰੀ ਕਰਨ ਵਾਸਤੇ
ਹੱਥ ਜੋੜ ਕਰ ਕਹਿਓ ਅਗਾਰੀ,
ਹੱਥ ਜੋੜ ਕੇ ਕਹਿਣ ਲੱਗੇ ਹੇ ਗੁਰੂ ਕੇ ਸਿੱਖਾ,
ਜੇ ਅਬਰਾਬਰ ਕਰਨਾ ਧਾਰੀ,
ਜੇ ਆਪ ਜੀ ਕਿਰਪਾ ਕਰੋ ਮਹਾਰਾਜ,
ਪੁੱਤਰ ਨਹੀਂ ਉਪਜਤ ਘਰ ਮੇਰੇ,
ਮੇਰੇ ਘਰ ਪੁੱਤਰ ਨਹੀਂ, ਮੇਰੇ ਘਰ ਸੰਤਾਨ ਤੋਂ ਹੀਣ ਹੈ ਮਹਾਰਾਜ, ਸਾਰੇ ਪਦਾਰਥ ਨੂੰ ਗੁਰੂ ਕਿਆ ਸਿੱਖਾ, ਉਹ ਮੇਰੇ ਤੇ ਕਿਰਪਾ ਕਰਦੇ, ਮੇਰੇ ਜੜ ਮਨਿਆਦ ਲੱਗ ਜਾਏ, ਇਹ ਮੇਰੇ ਤੇ ਕਿਰਪਾ ਕਰਦੇ।
ਹਾਰੇ ਕਰ ਉਪਚਾਰ ਕਨੇਰੇ,
ਬੜੇ ਉਪਚਾਰ ਕੀਤੇ, ਜਾਦੂ ਟੂਣਿਆਂ ਦਾ ਅੰਤ ਨਹੀਂ ਛੱਡਿਆ, ਬੜੇ ਪਖੰਡੀਆਂ ਦੀ ਪੂਜਾ ਕਰ ਲਏ।
ਸਿੱਧ ਸਪੂਤ ਬੀਜਿਆ ਮੋਹੀ, ਸਿੱਧ ਸਪੂਤ ਬੀਜਿਆ ਮੋਹੀ,
ਤੇ ਮਹਾਰਾਜ ਇੱਕ ਬੇਨਤੀ ਹੈ ਵੀ ਮੈਨੂੰ ਅਲਾਂਬੇ ਖੱਟੂ ਨਾ ਦੇ ਦਿਓ ਕਿਤੇ, ਜਿਵੇਂ ਧੰਨੇ ਨੇ ਕਿਹਾ ਨਾ ਵੀ ਜੇ ਗਊਆਂ ਦੇਣੀਆਂ ਕਿਤੇ ਫੰਡਰ ਨਾ ਦੇ ਦਿਓ, ਦੁੱਧ ਦੇਣ ਵਾਲੀਆਂ ਚਾਹੀਦੀਆਂ, ਗਊ ਭੈਂਸ ਮੰਗੋ ਲਵੇਰੀ ਦੁੱਧ ਦੇਣ ਵਾਲੀਆਂ, ਘਰ ਕੀ ਗਿਹਨ ਚੰਗੀ ਕਿਤੇ ਲੜਾਕੀ ਨਾ ਦੇ ਦਿਓ, ਮੈਂ ਗੁਰਬਾਣੀ 'ਚ ਕਿਹਾ। ਇਸ ਤਰ੍ਹਾਂ ਮਹਾਰਾਜ ਜੇ ਪੁੱਤਰ ਦੇਣ ਲੱਗੇ ਹੋ ਨਾ, ਅਜੇ ਦੇਣ ਦੀ ਦੇਣ ਵਾਲਾ ਤਾਂ ਤਿਆਰ ਹੀ ਹੋ ਰਿਹਾ ਵੀ ਕੀ ਕਹਿਣਾ, ਪਹਿਲਾਂ ਹੀ ਕਹਿ ਰਿਹਾ ਕਿਤੇ ਇਹ ਗੜਬੜ ਨਾ ਹੋ ਜਾਏ ਅਤੇ ਪੁੱਤਰ ਦੇ ਦੇਣ ਤਾਂ ਹੋਵੇ ਲਾਂਭੇ ਕੱਟਣਾ, ਮਹਾਰਾਜ ਐਸਾ ਨਹੀਂ ਚਾਹੀਦਾ, ਇਹਦੇ ਨਾਲ ਉਹਨੂੰ ਪੁੱਤਾ ਹੀ ਚੰਗਾ। ਪੁੱਤਰ ਦਿਓਗੇ ਐਸਾ ਦਿਓ ਜਿਹੜਾ ਸਿੱਧ ਪੁਰਸ਼ ਹੋਵੇ, ਤੁਹਾਡੀ ਤਰ੍ਹਾਂ ਪੂਜਾ ਹੋਵੇ ਉਹਦੀ ਜਿਵੇਂ ਤੁਹਾਡੀ ਹੋ ਰਹੀ ਹੈ, ਇਹੋ ਜਿਹਾ ਪੁੱਤਰ ਬਖਸ਼ ਦਿਓ।
ਬਚਨ ਆਪ ਤੇ ਸਭ ਤੇ ਸਭ ਹੋਈ,
ਤੇ ਆਪ ਦੇ ਬਚਨ ਦੇ ਨਾਲ ਸਭ ਕੁਛ ਹੋ ਸਕਦਾ ਹੈ।
ਸੁਣ ਕੇ ਦਿਜਵਰ ਗੰਗਾ ਰਾਮ,
ਗੰਗਾ ਰਾਮ ਜੀ ਸੁਣ ਕਰਕੇ,
ਗੁਰ ਕੋ ਸਿੱਖ ਉਰ ਭਰਾਤ ਬਿਰਤ ਅਬਰਾਮ,
ਜਿਹਦੀ ਬਿਰਤ ਬੜੀ ਅਬਰਾਮ ਸੁੰਦਰ ਹੈ,
ਪੁੱਤਰ ਦਾਸ ਕੇ ਲਖਿਓ ਨਾ ਧਾਮ,
ਦੇਖਿਆ ਵੀ ਮੇਰੇ ਸੇਵਕ ਦੇ ਵਾਕੇ ਪੁੱਤਰ ਨਹੀਂ ਹੈ,
ਸਰਦਾ ਸਹਿਤ ਰਹਿਤ ਨਿਤ ਸ਼ਾਮ,
ਨਿਤ ਸ਼ਰਧਾ ਰੱਖਦਾ ਹੈ,
ਸੁੱਤ ਬਜਹਿ ਬੁੱਧ ਜੁੱਤ ਬਡ ਸਿੱਧ।
ਭਾਈ ਸਾਹਿਬ ਕਹਿੰਦੇ ਜਾ ਵੀ ਜੋ ਮੰਗਿਆ ਗੁਰੂ ਦੇ ਘਰ ਮਨਜ਼ੂਰ ਹੋ ਗਿਆ, ਤੇਰੇ ਘਰ ਇੱਕ ਸਿੱਧ ਪੁਰਸ਼ ਜਨਮ ਲਏਗਾ, ਤੇਰੇ ਪੁੱਤਰ ਰੂਪ ਦੇ ਅੰਦਰ
ਉਹ ਜਗਤ ਸਕਲ ਪ੍ਰਸਿੱਧ,
ਉਹ ਸਾਰੇ ਜਗਤ ਦੇ ਵਿੱਚ ਪ੍ਰਸਿੱਧ ਹੋਏਗਾ।
ਜਨਮਤ ਹੀ ਅਚਰਜ ਖਰਾਬ ਹੈ,
ਲੈ ਗੱਲ ਸੁਣ ਲੈ, ਉਸ ਵੇਲੇ ਮੈਂ ਪਤਾ ਨਹੀਂ ਹੋਣਾ ਨੇ, ਤੇ ਜਨਮ ਵੇਲੇ ਹੀ ਉਹਦੀ ਅਚਰਜਤਾ ਹੀ ਦੇਖੀ ਜਾਏ ਕਿ ਦੁਨੀਆਂ ਮੰਨੇਗੀ, ਲੋਕ ਦਰਸ਼ਨ ਕਰਨ ਆਉਣਗੇ ਵੀ ਤੇਰੇ ਘਰ ਕੋਈ ਸਿੱਧ ਪੁਰਸ਼ ਪੈਦਾ ਹੋਇਆ।
ਬੰਦਹ ਚਰਨ ਜੋ ਹੇਰ ਲਾਵ ਹੈ,
ਇੱਕ ਗੱਲ ਧਿਆਨ ਰੱਖੀ ਵੀ ਉਸ ਜਨਮ ਵੇਲੇ ਹੀ ਉਹਨੂੰ ਮੱਥੇ ਟੇਕਣਗੇ ਲੋਕ, ਮੱਥੇ ਐਸਾ ਪ੍ਰਭਾਵ ਹੋਏਗਾ ਇਸ ਪ੍ਰਕਾਰ ਕਹਿ ਦਿੱਤਾ।
ਦੋਹਰਾ ਸਵਾ ਗਲਿਸ਼ਤ ਪ੍ਰਮਾਣ ਕੀ ਚੋਟੀ ਕੇਸਰ ਕੇਸ,
ਸਵਾ ਗਿੱਠ ਦੀ ਸਿਰ ਦੇ ਉੱਤੇ ਉਹਦੇ ਬਾਲਾਂ ਦੀ ਚੋਟੀ ਚਿੱਟੀ ਦੁੱਧ ਵਰਗੀ ਹੋਏਗੀ ਭਾਈ ਸਾਹਿਬ ਦੇ, ਇਹ ਨਿਸ਼ਾਨੀ ਹੋਏਗੀ ਸਿੱਧ ਦੀ।
ਅਤ ਸੁਪੈਦ ਜੁਤ ਜਨਮ ਹੈ ਅਸ ਹੋਏ ਸਿੱਧ ਵਿਸ਼ੇਸ਼,
ਇਹ ਵਿਸ਼ੇਸ਼ ਕਰਕੇ ਸਿੱਧ ਤੇਰੇ ਘਰ ਜਨਮ ਲਏਗਾ। ਸਾਧ ਸਿੰਘ ਜੀ ਅਧਿਆ ਪੂਰਾ ਹੋਣਾ ਨਹੀਂ, ਤਰਲਾ ਤਾਂ ਮਾਰਿਆ ਵੀ ਛੇਤੀ ਕਰ ਲਈਏ, ਪਰ ਨਹੀਂ, ਸਿਧਾਂਤ ਜਿਹੜਾ ਉਹ ਫਿਰ ਇੰਨੀ ਵੀ ਆਗਿਆ ਨਹੀਂ ਦਿੰਦਾ ਵੀ ਉਹ ਕਟਾਵੜੀ ਕਰ ਦੇਈਏ। ਇਹ ਹੁਣ ਦੋਹਰੇ 'ਤੇ ਕਥਾ ਰੋਕ ਕੇ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ, ਅਤੇ ਬਾਕੀ ਬਾਅਦ ਦੇ ਵਿੱਚ ਸਾਧ ਸਿੰਘ ਜੀ ਤੁਕ ਪੜ੍ਹ ਕੇ ਆਪਣੀ ਨਿੱਤ ਦੀ ਮੰਗਲ ਦੀ ਮਰਿਆਦਾ ਹੋ ਜਾਏਗੀ। ਸਾਧ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿੱਥੇ ਤੱਕ ਗੁਰਤਾ ਗੱਦੀ ਦੀ ਬਾਤ, ਗੁਰਤਾ ਗੱਦੀ ਦੇ ਸਰੂਪ ਵਾਲੇ, ਇਹਦੇ 'ਚ ਤਾਂ ਕੋਈ ਸੰਦੇਹ ਨਹੀਂ, 1% ਵੀ ਨਾ ਹੋ ਸਕਦਾ ਨਾ ਗੁੰਜਾਇਸ਼ ਹੈ ਉਹਦੇ 'ਚ, ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਈ ਅਤੇ ਉਸ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਲਿਖਾਰੀ ਲਾਏ ਸਨ ਅਤੇ 9ਵੇਂ ਪਾਤਸ਼ਾਹ ਦੀ ਬਾਣੀ ਉਸ ਰੂਪ ਦੇ ਵਿੱਚ ਇਸ ਕਰਕੇ ਨਹੀਂ ਸੀ ਹੋ ਸਕਦੀ ਕਿਉਂਕਿ 9ਵੇਂ ਪਾਤਸ਼ਾਹ ਬਾਅਦ ਵਿੱਚ ਹੋਏ ਲਿਖਿਆ। ਮਹਾਂਪੁਰਖਾਂ ਨੇ ਸਰੂਪ ਦੇ ਦਰਸ਼ਨ ਕੀਤੇ, ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕੀਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ, ਅਤੇ ਜਗ੍ਹਾ ਛੱਡੀ ਹੋਈ ਹੈ। ਹਾਂ, ਇਹ ਵੀ ਸੱਚਾਈ ਹੈ, ਮਹਾਨ ਕੋਸ਼ ਵਾਲਾ ਵੀ ਕਹਿੰਦਾ ਹੈ ਕਿ ਜਗ੍ਹਾ ਉੱਥੇ ਉੱਥੇ ਨਹੀਂ ਛੱਡੀ ਜਿੱਥੇ ਜਿੱਥੇ ਹੁਣ ਬਾਣੀ ਲਿਖੀ ਹੋਈ, ਇਹ ਵੀ ਸੱਚਾਈ ਹੈ, ਪਰ ਜਗ੍ਹਾ ਛੱਡੀ ਹੈ, ਉਸ ਵੇਲੇ ਇਹ ਸੋਚ ਕੇ ਛੱਡੀ ਅਤੇ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਅਨੁਭਵ ਦੁਆਰਾ ਜੋ ਸਰੂਪ ਉਚਾਰਨ ਕੀਤਾ, ਇਹਨੂੰ ਦਮਦਮੀ ਬੀੜ ਕਹਿੰਦੇ ਹਾਂ, ਅਤੇ ਇਸ ਦੀ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਸਨਾ ਤੋਂ ਉਸ ਵੇਲੇ ਉਚਾਰਨ ਕਰਨਾ ਪਿਆ ਕਿ ਕਿਤੇ ਸਿੱਖ ਨਿਸ਼ਰਧਕ ਨਾ ਹੋ ਜਾਣ। ਧੀਰ ਮੱਲ ਨੇ ਮਾਣਿਆ ਬੇਣਾ, ਇਹ ਗੁਰੂਆਂ ਦੀ ਉਹ ਬਾਣੀ ਹੈ, ਜੇ ਉਹ ਗੁਰੂ ਹੈ ਤਾਂ ਆਪ ਉਚਾਰਨ ਕਰ ਲਵੇ, ਗੁਰੂਆਂ ਦੀ ਉਚਾਰਨ ਕੀਤੀ ਹੋਈ, ਸਿੱਖ ਵਾਪਸ ਆ ਗਏ। ਮਹਾਰਾਜ ਨੇ ਕਿਹਾ ਭਾਈ ਜੇ ਸਿੱਖ ਨਿਸ਼ਰਧਕ ਹੋ ਗਏ ਨਰਕਗਾਮੀ ਹੋ ਜਾਣਗੇ, ਮੈਂ ਆਪਣੇ ਸਿੱਖਾਂ ਨੂੰ ਨਰਕ ਨਹੀਂ ਜਾਣ ਦੇਣਾ, ਭਾਵੇਂ ਹੈ ਤਾਂ ਆਤਮਿਕ ਸ਼ਕਤੀ ਹੋਏ, ਇਹਦੇ 'ਚ ਤਾਂ ਕੋਈ ਦੋਹਰਾ ਨਹੀਂ, ਪਰ ਇਹ ਕਿਹੜਾ ਆਪਣੀ ਵਡਿਆਈ ਕਰਾਉਣ ਵਾਸਤੇ, ਇੱਕ ਰੱਬੀ ਖਜ਼ਾਨਾ ਸਮਝਣ ਵਾਸਤੇ, ਇਸ ਲਈ ਕੋਈ ਬਾਤ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਉਹ ਸਾਰੀ ਬਾਣੀ ਅਨੁਭਵ ਦੁਆਰਾ ਉਚਾਰਨ ਕੀਤੀ ਅਤੇ ਉਹਦੇ ਵਿੱਚ ਜਿਹੜੇ ਕੁਛ ਲੋਕ ਕਹਿੰਦੇ ਆ ਜੀ ਕਰਤਾਰਪੁਰ ਵਾਲੇ ਸਰੂਪ ਦੇ ਅੰਦਰ ਲਿਖਿਆ ਸੀ ਕਹੋ ਕਬੀਰ ਜਨ ਭਏ ਖਲਾਸੇ, ਅਤੇ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਹੁਣ ਖਾਲਸਾ ਪ੍ਰਗਟ ਹੋ ਗਿਆ, ਕਹੋ ਕਬੀਰ ਜਨ ਭਏ ਖਾਲਸੇ, ਆਖੇ ਜੀ ਇਹ ਤੁਕ ਇੰਨੀ ਕੁ ਬਦਲੀ, ਇਹ ਬਿਲਕੁਲ ਨਿਰਮੂਲ ਬਾਤ ਹੈ, ਕਰਤਾਰਪੁਰ ਵਾਲੇ ਸਰੂਪ 'ਚ ਵੀ ਖਾਲਸੇ ਹੀ ਪਾਠ ਹੈ। ਅਤੇ ਫਿਰ ਕਬੀਰ ਸਾਹਿਬ ਨੇ ਆਪਣੇ ਆਪ ਨੂੰ ਖਾਲਸੇ ਕਿਉਂ ਕਿਹਾ ਬਈ, ਉਹ ਕਹਿੰਦਾ ਮੈਂ ਖਾਲਸਾ, ਕਬੀਰ ਕਹਿੰਦਾ ਹੈਗਾ ਇਸ ਗੱਲ ਦਾ ਗਿਆਨ ਹੋਏਗਾ ਕਿ ਤੁਹਾਡੇ ਵਿੱਚੋਂ ਕੋਈ ਵੀ ਜਿੱਥੇ ਤੱਕ ਸਰੋਤੇ ਸੁਣਦੇ ਆ ਕਿਤੇ ਵੀ ਕੁੰਭ ਦੇ ਮੇਲੇ 'ਤੇ ਜਾਓ, ਸਾਧੂਆਂ ਦੀਆਂ ਜਮਾਤਾਂ ਆਈਆਂ ਹੋਣਗੀਆਂ, ਉੱਥੇ ਕਬੀਰ ਪੰਥੀਆਂ ਨੂੰ ਮਿਲੋ ਜਾ ਕੇ, ਅੱਜ ਵੀ ਜਮਾਤਾਂ ਫਿਰਦੀਆਂ ਉਹਨਾਂ ਦੀਆਂ, ਅਤੇ ਅੱਜ ਵੀ ਉਹਨਾਂ ਦੀਆਂ ਜਮਾਤਾਂ ਵਿੱਚ ਤੂੰ ਕਿਹੜਾ ਖਾਲਸਾ ਹੈ, ਮੈਂ ਬਾਰਾ ਖਾਲਸਾ, ਜਮਾਤਾਂ ਦੇ ਨਾਂ ਰੱਖੇ ਨੇ ਖਾਲਸੇ ਦੇ ਨਾਂ। ਕਬੀਰ ਸਾਹਿਬ ਜਿਸ ਵੈਸ਼ਨ ਮਤ ਦੇ ਵਿੱਚ ਸੀ ਉਹ ਵੀ ਆਪਣੇ ਆਪ ਨੂੰ ਖਾਲਸੇ ਜਿਹੜੀ ਸ਼ੁੱਧ ਪਰਮਾਤਮਾ ਦੇ ਮੰਨਣ ਵਾਲੇ ਕਹਾਉਂਦੇ ਸਨ, ਇਸ ਤਾਂ ਇਹਦਾ ਤਾਂ ਇੰਨਾ ਹੀ ਉੱਤਰ ਸਮਝ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਗ ਮਾਲਾ 'ਤੇ ਲਿਆ ਕੇ ਸਮਾਪਤੀ ਕੀਤੀ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਜੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਮਦਾਵਣੀ ਤੇਰਾ ਕੀਤਾ ਜਾ ਤੋ ਨਾਹੀਂ ਔਰ ਰਾਗ ਮਾਲਾ, ਉਨੇ ਹੀ ਮੋਟੇ ਅੱਖਰਾਂ 'ਚ ਜਿਵੇਂ ਭਾਈ ਗੁਰਦਾਸ ਨੇ ਲਿਖਿਆ ਸੀ, ਇੱਕੋ ਹੀ ਸਿਆਹੀ, ਇੱਕੋ ਹੀ ਲਿਖਣ ਦਾ ਢੰਗ ਤਰੀਕਾ, ਸਿਹਾਰੀਆਂ ਵਿਹਾਰੀਆਂ ਔਂਕੜ ਜੋ ਭਾਈ ਗੁਰਦਾਸ ਦੇ, ਉਸੇ ਤਰ੍ਹਾਂ ਭਾਈ ਮਨੀ ਸਿੰਘ ਸਾਹਿਬ ਨੇ ਵੀ ਸੰਪੂਰਨ ਕਰ ਦਿੱਤੀ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਡਿਊਟੀ ਲਾਈ ਬਾਬਾ ਦੀਪ ਸਿੰਘ ਸਾਹਿਬ ਦੀਪ ਸਿਆਂ ਦੇਖ ਭਾਈ ਭਾਈ ਬੰਨੂ ਨੇ ਉਤਾਰਾ ਕੀਤਾ ਲੇਕਿਨ ਕੁਛ ਸ਼ਬਦ ਕੋਲੋਂ ਪਾ ਦਿੱਤੇ ਭਾਵੇਂ ਉਹਨੇ ਆਪ ਉਚਾਰਨ ਕਰਕੇ ਨਹੀਂ ਪਾਏ ਪਰ ਸ਼ਬਦ ਉਹਨਾਂ ਭਗਤਾਂ ਦੇ ਹੀ ਸਨ ਪਾ ਦਿੱਤੇ ਲੇਕਿਨ ਗੁਰੂ ਦੀ ਆਗਿਆ ਤੋਂ ਥੋੜ੍ਹੀ ਜਿਹੀ ਗੱਲ ਬਾਹਰ ਚਲੀ ਗਈ ਉਹ ਸਰੂਪ ਵੀ ਮਿਲਦੇ ਹੈ ਤੁਹਾਡੇ ਇੱਥੇ ਟੋਰਾਂਟੋ ਦੇ ਵਿੱਚ ਵੀ ਪਿਆ ਹੈ ਪੁਰਾਤਨ ਸਮੇਂ ਦਾ ਉਸ ਵੇਲੇ ਉਤਾਰੇ ਭਾਈ ਬੰਨੋ ਵਾਲੇ ਸਰੂਪ ਦੇ ਬਹੁਤ ਹੋ ਚੁੱਕੇ ਸਨ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਦੇਖੋ ਜਿਹੜੀ ਦਮਦਮੀ ਵੀੜ ਹੈ ਇਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੀ ਵਾਧੂ ਉਸ ਸਰੂਪ ਨਾਲੋਂ ਜੋ ਵਾਜਬ ਸੀ ਅਤੇ ਬਾਕੀ ਅੱਖਰ ਅੱਖਰ ਕਰਤਾਰਪੁਰ ਸਾਹਿਬ ਵਾਲੇ ਸਰੂਪ ਦਾ ਹੈ ਆਪਾਂ ਆਪਣੇ ਕੋਲੋਂ ਕੋਈ ਵੱਧ ਘੱਟ ਇਹਦੇ 'ਚ ਨਹੀਂ ਕਰ ਸਕਦੇ ਅਤੇ ਇਹ ਮੇਰੀ ਡਿਊਟੀ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਛੱਡ ਕੇ ਸੰਪੂਰਨ ਕਰ ਦਿੱਤਾ ਕਿ ਬਾਬਾ ਦੀਪ ਸਿੰਘ ਜੀ ਹੁਣ ਤੁਸੀਂ ਇਹਦੇ ਉਤਾਰੇ ਕਰੋ ਬਾਬਾ ਦੀਪ ਸਿੰਘ ਨੇ ਦਮਦਮੀ ਬੀੜ ਦੇ ਚਾਰ ਉਤਾਰੇ ਕੀਤੇ ਜਿਹੜੇ ਇਸ ਵੇਲੇ ਵੀ ਮੌਜੂਦ ਹੈ ਹਰਿਮੰਦਰ ਸਾਹਿਬ ਵੀ ਹੈ ਤਖਤਾਂ 'ਤੇ ਭੇਜੇ ਉਦੋਂ ਪੰਜਵਾਂ ਤਖਤ ਖਾਲਸੇ ਦਾ ਤੁਰਦਾ ਫਿਰਦਾ ਮੰਨੋ ਤੇ ਸਾਬੋਂ ਕੀ ਤਲਵੰਡੀ ਵਾਲਾ ਇਹਦੀ ਅਜੇ ਮੋਹਰ ਨਹੀਂ ਸੀ ਲੱਭੀ ਉਸ ਵੇਲੇ ਤਖਤ ਜਿਹੜਾ ਹੈ ਭਾਵੇਂ ਮਹਾਰਾਜ ਨੇ ਤਖਤ ਪ੍ਰਮਾਣਿਤ ਕੀਤਾ ਲੇਕਿਨ ਖਾਲਸੇ ਨੂੰ ਬਾਅਦ ਵਿੱਚ ਲੱਭਿਆ ਜਦੋਂ ਮੋਹਰ ਲੱਭੀ ਹੈ ਭਾਈ ਡੱਲੇ ਦੇ ਘਰ ਦੇ ਵਿੱਚ ਇਹ ਪ੍ਰਮਾਣਿਤ ਹੋਇਆ ਵੀ ਪੰਜ ਅੰਤਰ ਗੁਰੂ ਨੂੰ ਪੰਜਾਂ ਦੀ ਗਿਣਤੀ ਬੜੀ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੁਕਮ ਵਿੱਚ ਬਾਬਾ ਦੀਪ ਸਿੰਘ ਸਾਹਿਬ ਨੇ ਉਤਾਰੇ ਕੀਤੇ ਪਰ ਉਹ ਵੀ ਉਸੇ ਤਰ੍ਹਾਂ ਉਤਾਰੇ ਕੀਤੇ ਜੋ ਗੁਰੂ ਸਾਹਿਬ ਨੇ ਉਚਾਰੇ ਅਤੇ ਸਤਿਗੁਰੂ ਗਰੀਬ ਨਿਵਾਸ ਜਦੋਂ ਦੱਖਣ ਦੀ ਧਰਤੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ ਬੜੇ ਲੰਮੇ ਪ੍ਰਸੰਗ ਨੂੰ ਤਾਂ ਆਪਾਂ ਸਿਰਫ ਉਹ ਗੱਲ ਕਿ ਉਹ ਸਰੂਪ ਜਿਹੜਾ ਹੈ ਇੱਕ ਸਵਾਲ ਬਣਿਆ ਹੋਇਆ ਬਹੁਤ ਵੱਡਾ ਔਰ ਮੈਂ ਇਸ ਗੱਲ ਨੂੰ ਲੱਭਣ ਵਾਸਤੇ ਕਿੰਨਾ ਕੁ ਖੱਜਲ ਖੁਆਰ ਹੋਇਆ ਇਹ ਦੱਸ ਜਾਂਦਾ ਮੈਂ ਕੁਛ ਲਿਖਣਾ ਸੀ ਇਸ ਸੰਬੰਧ ਵਿੱਚ ਵੱਡੀਆਂ ਔਕੜਾਂ ਆ ਗਈਆਂ ਪਤਾ ਕੋਈ ਨਾ ਚੱਲੇ ਜਥੇ ਦੇ ਵਿੱਚ ਵੱਡੇ ਸੀਨੀਅਰ ਮਹਾਂਪੁਰਖਾਂ ਦੇ ਗਿਆਨੀ ਸਿੰਘ ਸਾਹਿਬਾਨ ਉਹਨਾਂ ਦੇ ਵਿੱਚੋਂ ਇੱਕ ਗਿਆਨੀ ਪ੍ਰੇਮ ਸਿੰਘ ਜੀ ਹੋਏ ਨੇ ਸੁਧਿਆਲ ਦੇ ਉਹਨਾਂ ਨੂੰ ਮਹਾਂਪੁਰਖਾਂ ਨੇ ਆਪ ਕਿਹਾ ਪੰਡਿਤ ਪ੍ਰੇਮ ਸਿੰਘ ਮਹਾਂਵਿਦਵਾਨਾਂ ਉਹਨਾਂ ਨੂੰ ਮਹਾਂਵਿਦਵਾਨ ਕਿਹਾ ਔਰ ਉਸ ਮਹਾਂਵਿਦਵਾਨ ਸਤਪੁਰਸ਼ ਦੀ ਰਚਨਾ ਤੋਂ ਮੇਰੇ ਕੋਲ ਕੁਝ ਸਮਾਂ ਜ਼ਿੰਦਗੀ ਦਾ ਗੁਜ਼ਾਰਿਆ ਉਹਨਾਂ ਅਤੇ ਇੱਕ ਦਿਨ ਗੱਲ ਚੱਲੀ ਉਹਨਾਂ ਨੇ ਦੱਸੀ ਕਹਿੰਦੇ ਹਰੀ ਸਿਆਂ ਤੂੰ ਕਿਹੜੇ ਉਹਦੇ 'ਚ ਪਿਆ ਵੀ ਇਹ ਖੋਜ ਤਾਂ ਸੰਤਾਂ ਨੇ ਕਰਾਈ ਸੀ ਆਪਣਿਆਂ ਨੇ ਪਹਿਲਾਂ ਤੈਨੂੰ ਨਹੀਂ ਪਤਾ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਵੱਡੇ ਹੋ ਕਹਿੰਦੇ ਉਹਨਾਂ ਨੂੰ ਪਤਾ ਲੱਗਿਆ ਵੀ ਬਾਰਾਂਮੂਲੇ ਕਸ਼ਮੀਰ ਦੇ ਵਿੱਚ ਉਹ ਸਰੂਪ ਮੌਜੂਦ ਹੈ ਕਹਿੰਦੇ ਸਿੰਘ ਉੱਥੇ ਗਏ ਆਪਣੇ ਜਥੇ 'ਚ ਉੱਥੇ ਕਹਿੰਦੇ ਇੱਕ ਗੁਰਮੁਖ ਰੂਹ ਮਿਲੀ ਤਿਆਰ ਪ੍ਰਤਿਆਰ ਬੰਦਗੀ ਵਾਲੀ ਰੂਹ ਕੌਣ ਸੀ ਕੋਈ ਪਤਾ ਪੁੱਛਣ ਦੀ ਲੋੜ ਨਹੀਂ ਪਈ ਅਤੇ ਉਹਨੇ ਦੇਖਿਆ ਵੀ ਭਿੰਡਰਾਂ ਵਾਲੇ ਜਥੇ ਦੇ ਸਿੰਘ ਨੂੰ ਫਤਿਹ ਬੁਲਾਈ ਆਪਸ ਵਿੱਚ ਵਿਚਾਰ ਸਾਂਝੇ ਹੋਏ ਬੈਠੇ ਕਹਿਣ ਲੱਗੇ ਸਿੰਘੋ ਕਿਵੇਂ ਦਰਸ਼ਨ ਦਿੱਤੇ ਕਹਿੰਦੇ ਜੀ ਆਹ ਮਹਾਂਪੁਰਖਾਂ ਨੇ ਡਿਊਟੀ ਲਾਈ ਹੈ ਅਸੀਂ ਲੱਭਦੇ ਫਿਰਦੇ ਹਾਂ ਕਹਿੰਦੇ ਕਸ਼ਮੀਰ ਦੇ ਵਿੱਚ ਇੱਥੇ ਤਾਂ ਕੋਈ ਸਰੂਪ ਨਹੀਂ ਹੈ ਉਹ ਤੁਸੀਂ ਕਿਉਂ ਸਮਾਂ ਐਵੇਂ ਵਿਅਰਥ ਗਵਾ ਰਹੇ ਹੋ ਉਹ ਸਰੂਪ ਪੰਜਾਬ ਦੀ ਧਰਤੀ ਵਿੱਚ ਹੈ ਤੁਸੀਂ ਇੱਥੇ ਲੱਭ ਰਹੇ ਹੋ ਉਹਨੇ ਦੱਸਿਆ ਵੀ ਫਲਾਣੇ ਥਾਂ 'ਤੇ ਹੈ ਮਲੇਰਕੋਟਲੇ ਦੇ ਕੋਲ ਕੁਠਾਲਾ ਨਗਰ ਹੈ ਉਸ ਨਗਰ ਦੇ ਮੈਨੂੰ ਪੰਡਿਤ ਜੀ ਨੇ ਦੱਸੀ ਪ੍ਰੇਮ ਪੰਡਿਤ ਵਿਦਵਾਨ ਦਾ ਖਿਤਾਬ ਹੈ ਉਹ ਜੱਟਾਂ ਦੇ ਕਰਦਾ ਜਾਣ ਸੀ ਇਹਨਾਂ ਦਾ ਕਿਉਂ ਪੰਡਿਤ ਕਹੇ ਤਾਂ ਵੀ ਘਬਰਾ ਜਾਂਦੇ ਕਈ ਜੀ ਬ੍ਰਾਹਮਣਾਂ ਦੀਆਂ ਗੱਲਾਂ ਕਰਦੇ ਪੰਡਿਤ ਦਾ ਅਰਥ ਹੈ ਵਿਦਵਾਨ ਅਤੇ ਉੱਥੇ ਦੀਵਾਨ ਮਲੇਰਕੋਟਲੇ ਸਨ ਸੰਗਤ ਆਈ ਕੁਠਾਲੇ ਦੀ ਪੁੱਛਿਆ ਭਾਈ ਕਿੱਥੋਂ ਆ ਕਹਿੰਦੇ ਜੀ ਉਸ ਥਾਂ 'ਤੇ ਮੈਂ ਕਿਹਾ ਵੀ ਤੁਹਾਡੇ ਨਗਰ ਆਉਣਾ ਸੀ ਜਥੇ ਨੇ ਗਏ ਇਹ ਮੈਂ ਕਹਾਣੀ ਤੁਹਾਨੂੰ ਉਦਣ ਦੀ ਸੁਣਾਈ ਇਸ ਤੋਂ ਪਹਿਲਾਂ ਮੈਂ ਗਿਆਨੀ ਕਰਮ ਸਿੰਘ ਹਿਸਟੋਰੀਅਨ ਚਲੋ ਠੀਕ ਹੈ ਵੀ ਉਹਨੇ ਬਹੁਤ ਵੱਡੀਆਂ ਵੱਡੀਆਂ ਲਿਖਤ ਦੇ ਵਿੱਚ ਗਲਤੀਆਂ ਵੀ ਕੀਤੀਆਂ ਉਹਦੀ ਲਿਖਣੀ ਪਰ ਬਹੁਤ ਵੱਡੀਆਂ ਖੋਜਾਂ ਵੀ ਕੀਤੀਆਂ ਆਪਾਂ ਗੁਣ ਲੈਣਾ ਉਹ ਗੁਣ ਦੀ ਕੋਈ ਲੋੜ ਨਹੀਂ ਵੱਡੀ ਗਲਤੀ ਕੀਤੀ ਜਿਹੜਾ ਉਹਨੇ ਇਹ ਕਿਤਾਬ ਲਿਖੀ ਕਿ ਕੱਤਕ ਨਹਿ ਵਿਸਾਖ ਕਿ ਗੁਰੂ ਨਾਨਕ ਦਾ ਅਵਤਾਰ ਕੱਤਕ ਵਿੱਚ ਨਹੀਂ ਹੋਇਆ ਵਿਸਾਖ ਵਿੱਚ ਹੋਇਆ ਮੈਂ ਉਹ ਪੁਸਤਕ ਦੇਖੀ ਤੇ ਈਸ਼ਰ ਸਿੰਘ ਨਾਰਾ ਬੜਾ ਭਾਰੀ ਵਿਦਵਾਨ ਸੀ, ਉਹਨੇ ਕਲਮ ਚੁੱਕੀ, ਉਹਨੇ ਲਿਖਿਆ ਵਿਸਾਖ ਨਹੀਂ ਕੱਤਕ। ਜਿਹਨੇ ਕੱਤਕ ਨਹੀਂ ਵਿਸਾਖ ਪੁਸਤਕ ਪੜ੍ਹਨੀ ਹੈ ਉਹਨੇ ਵਿਸਾਖ ਨਹੀਂ ਕੱਤਕ ਜ਼ਰੂਰ ਪੜ੍ਹਨੀ, ਨਹੀਂ ਤਾਂ ਸੰਸਕਾਰ ਗਲਤ ਹੋ ਜਾਣਗੇ। ਉਹਨੇ ਧਜੀਆਂ ਉਡਾ ਦਿੱਤੀਆਂ ਅਤੇ ਕਰਮ ਸਿੰਘ ਹਿਸਟੋਰੀਅਨ ਨੱਠਣ ਨੂੰ ਰਾਹ ਕੋਈ ਨਾ ਛੱਡਿਆ, ਸਾਬਤ ਕਰ ਦਿੱਤਾ ਵੀ ਕੱਤਕ ਦੇ ਮਹੀਨੇ ਗੁਰੂ ਸਾਹਿਬ ਦਾ ਅਵਤਾਰ ਹੈ, ਤੂੰ ਕਿਵੇਂ ਲਿਖ ਦਿੱਤੀ ਹੈ। ਅਤੇ ਪਰ ਜਿਹੜੀ ਉਹਨਾਂ ਨੇ ਖੋਜਾਂ ਕੀਤੀਆਂ ਜਿਵੇਂ ਮੱਕੇ ਤੱਕ ਕਰਮ ਸਿੰਘ ਹਿਸਟੋਰੀਅਨ ਪਹੁੰਚੇ, ਔਰ ਪਲੇਗ ਦੀ ਬਿਮਾਰੀ ਪਈ ਦੇ ਵਿੱਚ ਜਾਨ ਜੋਖ ਕੇ ਵੀ ਉਹ ਲੱਭਦਾ ਰਿਹਾ ਕੁਛ, ਕਰਮ ਸਿੰਘ ਨੇ ਵੀ ਇਹ ਖੋਜ ਕੀਤੀ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੱਗ ਜਾਏ ਜਿਹਨੂੰ ਗੁਰਤਗਦੀ ਦਿੱਤੀ। ਆਪਣਾ ਤਾਂ ਇਹਦੇ ਨਾਲ ਸੰਬੰਧ ਹੈ ਇਸ ਗੱਲ ਦਾ। ਉਹਨੂੰ ਪਤਾ ਲੱਗਿਆ ਵੀ ਅਬਦਾਲੀ ਜਦੋਂ ਆਇਆ ਸੀ ਵੀ ਕੁੱਪਰ ਹੀੜੇ ਦੇ ਮੈਦਾਨ ਵਿੱਚ, ਉਹ ਅਬਦਾਲੀ ਉਸ ਬੀੜ ਨੂੰ ਗਜ਼ਨੀ ਲੈ ਗਿਆ। ਕਰਮ ਸਿੰਘ ਹਿਸਟੋਰੀਅਨ ਗਜ਼ਨੀ ਪਹੁੰਚਿਆ, ਸਾਰੀ ਲਾਇਬ੍ਰੇਰੀ ਫਰੋਲ ਦਿੱਤੀ, ਕਿਤੇ ਕੁਛ ਨਹੀਂ ਮਿਲਿਆ। ਅਖੀਰ ਨੂੰ ਉਹਨੇ ਲਿਖ ਦਿੱਤਾ ਕਰਮ ਸਿੰਘ ਹਿਸਟੋਰੀਅਨ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਉਸ ਰੂਪ ਦਾ ਕੋਈ ਪਤਾ ਨਹੀਂ ਚੱਲਿਆ, ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪਤਾ ਨਹੀਂ, ਜਾਂ ਤਾਂ ਉਹ ਬੀੜ ਗੁਰੂ ਸਾਹਿਬ ਜੀ ਦੀ ਉਸ ਜੰਗ ਵਿੱਚ ਸਮਾਪਤ ਹੋ ਗਈ ਜਿੱਥੇ 30,000 ਖਾਲਸਾ ਸਮਾਪਤ ਹੋਇਆ, ਅਤੇ ਹੋ ਸਕਦਾ ਬੀੜ ਦਾ ਨੁਕਸਾਨ। ਉਹਨੇ ਇੱਥੇ ਨਿਬੜ ਦਿੱਤੀ। ਫਿਰ ਕਾਹਨ ਸਿੰਘ ਨਾਭਾ ਲਓ, ਕੋਈ ਗੱਲ ਦੇਖੋ ਐਵੇਂ ਅਟਪਟੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਗੁਰੂ ਪਿਆਰੇ, ਨਾ ਤੁਹਾਨੂੰ ਨਾ ਮੈਨੂੰ ਲਾਭ ਨਹੀਂ ਹੋਣਾ ਉਹਨਾਂ ਗੱਲਾਂ ਦਾ। ਜਿਹੜੀ ਗੱਲ ਪੂਰੇ ਵਿਦਵਾਨਾਂ ਦੇ ਵਿੱਚ ਆ ਕੇ ਨਿਕਲੀ ਹੋਵੇ। ਫਿਰ ਕਾਹਨ ਸਿੰਘ ਨਾਭਾ ਨੂੰ ਪੜ੍ਹਿਆ ਮੈਂ, ਉਹਨੇ ਵੀ ਲਿਆ ਕੇ ਉੱਥੇ ਗੱਲ ਮੁਕਾ ਦਿੱਤੀ ਵੀ ਉਹ ਸਰੂਪ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਇਆ ਕੁੱਪਰ ਹੀੜੇ ਦੇ ਮੈਦਾਨ ਵਿੱਚ, ਉੱਥੇ ਤੱਕ ਹਿਸਟਰੀ ਦੱਸਦੀ ਹੈ ਕਿ ਉਹ ਸਰੂਪ ਸਿੰਘਾਂ ਦੇ ਦਲ ਦੇ ਵਿੱਚ ਸੀ ਅਤੇ ਜਾਨ ਤੋਂ ਵੱਧ ਪਿਆਰਾ ਸਮਝਦੇ ਸੀ। ਉਹਦੀ ਸੰਭਾਲ ਖਾਲਸੇ ਦੇ, ਕਿਉਂਕਿ ਗੁਰਤਾਗਤੀ ਵਾਲਾ ਸਰੂਪ, ਇਸ ਲਈ ਸੰਭਾਲ ਸੀ ਉਹ। ਭਾਈ ਕਾਹਨ ਸਿੰਘ ਨਾਭਾ ਕਹਿੰਦਾ ਵੀ ਮੈਨੂੰ ਵੀ ਉਦੋਂ ਵੱਧ ਪਤਾ ਨਹੀਂ ਚੱਲ ਸਕਿਆ, ਬੜੇ ਯਤਨ ਕੀਤੇ ਕਿ ਸਰੂਪ ਇਦੋਂ ਬਾਅਦ ਪਤਾ ਨਹੀਂ ਚੱਲਦਾ ਕਿੱਧਰ ਗਿਆ। ਫਿਰ ਤਵਾਰੀਖ ਦੇਖੀ ਅਤੇ ਗਿਆਨੀ ਗਿਆਨ ਸਿੰਘ ਨੇ ਵੀ ਇੱਥੇ ਕਿ ਲਿਆ ਕੇ ਗੱਲ ਮੁਕਾ ਦਿੱਤੀ। ਪੰਜਾਬੀ ਯੂਨੀਵਰਸਿਟੀ ਨੇ ਖੋਜ ਕਰਾਈ, ਉਹਨੇ ਵੀ ਗੱਲ ਇੱਥੇ ਕਿ ਲਿਆ ਕੇ ਮੁਕਾ ਦਿੱਤੀ। ਗੱਲ ਇਸ ਤੋਂ ਅੱਗੇ ਤੁਰੇ ਨਾ। ਫਿਰ ਇੱਕ ਸਰੋਤ ਮੇਰੇ ਹੱਥ ਲੱਗੀ, ਸੰਤ ਸਿਪਾਹੀ ਦੀ, ਸੰਤ ਵਿਸਾਖਾ ਸਿੰਘ। ਬਲਿਹਾਰ ਜਾਈਏ ਉਸ ਗੁਰਸਿੱਖ ਦੀ ਕਰਨੀ 'ਤੇ ਜਿਸ ਨੇ ਕੌਮ ਦੇ ਲਈ ਕਿੰਨਾ ਕੰਮ ਕੀਤਾ, ਘਾਲਣਾ ਕਾਲੀ ਵੀ ਉਹੀ ਜਾਣਦੇ ਆ, ਅਤੇ ਹਿਸਟਰੀ 'ਚ ਨਾਂ ਚਮਕਦਾ ਜਿੰਨੀ ਖੋਜ ਸੀ ਬਾਬਾ ਵਿਸਾਖਾ ਸਿੰਘ ਦੀ। ਉਹਨਾਂ ਨੇ ਛਾਣਬੀਣ ਕਰਕੇ ਗੱਲ ਕੁਛ ਅੱਗੇ ਤੋਰੀ। ਹੁਣ ਉਸ ਸਰੋਤ ਦੇ ਅਨੁਸਾਰ ਮੈਂ ਵਿਚਾਰ ਸਾਂਝੇ ਕਰਨ ਲੱਗਿਆ, ਕੋਲੋਂ ਗੱਲ ਕਹਾਂ ਦੇਣਦਾਰ ਹੋ ਜਾਵਾਂਗਾ। ਅਤੇ ਉਹ ਕਹਿੰਦੇ ਵੀ ਕੁੱਪਰ ਹੀੜੇ ਦੇ ਮੈਦਾਨ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਵੀ ਫੈਸਲਾ ਕੁੰਨ ਲੜਾਈ ਸੀ ਵੀ ਸਿੱਖ ਇੱਕ ਵੀ ਜਾਣ ਨਹੀਂ ਦੇਣਾ, ਗੋਲ ਘੇਰੇ ਦੀ ਲੜਾਈ 'ਚ ਇਸ ਤਰ੍ਹਾਂ ਲੜਦੇ ਸੀ। ਸੈਂਟਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ, ਉਹਦੇ ਦੁਆਲੇ 3-4 ਕੋਟ 'ਤੇ ਜਿੱਥੇ ਲੜਦੇ ਸੀ ਲੜਾਕੇ ਨੌਜਵਾਨ ਲੜਦੇ ਸੀ, ਉਦੋਂ ਪਿੱਛੇ ਬਿਰਧ ਸੀ, ਉਦੋਂ ਪਿੱਛੇ ਬੀਬੀਆਂ ਸੀ, ਬੱਚੇ ਸੀ, ਅਤੇ 5 ਸਿੰਘ ਗੁਰੂ ਗ੍ਰੰਥ ਸਾਹਿਬ ਦੇ ਕੋਲ ਸੈਂਟਰ ਦੇ ਵਿੱਚ ਸੀ। ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਤਰ੍ਹਾਂ ਦੇ ਇਸ ਲੜਾਈ ਦੇ ਵਿੱਚ ਕੋਈ ਅਸਰ ਨਾ ਪਹੁੰਚੇ। ਪਰ ਜਿਸ ਵੇਲੇ ਖਾਲਸੇ ਨੇ ਦੇਖਿਆ ਕਿ ਹਾਲਾਤ ਐਸੇ ਬਣ ਗਏ ਹੈ ਕਿ ਸਿੰਘਾਂ ਦੀ ਤਾਂ ਸ਼ਹੀਦੀ ਹੋ ਜਾਣੀ ਹੈ, ਸਾਰਿਆਂ ਦੀ, ਹੱਸ ਹੱਸ ਕੇ ਸਿੰਘ ਸ਼ਹੀਦੀਆਂ ਦੇ ਰਹੇ ਹੈ, ਵੀ ਸਭ ਤੋਂ ਕੀਮਤੀ ਧਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ 5 ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜੇ ਨਿਕਲ ਜਾਣ ਇੱਥੋਂ ਤਾਂ ਫਿਰ ਬਹੁਤ ਵੱਡੀ ਬਾਤ, ਇਹ ਸਾਡੀ ਜੰਗ ਦੀ ਜਿੱਤ ਹੋਏਗੀ ਜੇ ਕਿਸੇ ਅਸੀਂ ਮਹਾਰਾਜ ਦਾ ਸਰੂਪ ਲੈ ਜਾਈਏ, ਨਹੀਂ ਤਾਂ ਹਾਰ ਹੈ। ਸਿੰਘਾਂ ਨੇ ਮੱਚਦੇ ਜੰਗ ਵਿੱਚ ਹੀ ਗੁਰਮਤਾ ਕੀਤਾ, ਸਿੰਘੋ 5 ਸਿੰਘ ਜਾਣਗੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਜਿਹੜਾ ਕਮਜ਼ੋਰ ਘੇਰੇ ਦੇ ਵਿੱਚ, ਜਿਹੜੀ ਬਾਹੀ ਕਮਜ਼ੋਰ ਹੈ ਉੱਥੇ ਲੜ ਕੇ ਬਾਹੀ ਤੋੜ ਕੇ ਨਿਕਲਣਗੇ ਦੁਸ਼ਮਣਾਂ ਦੇ ਵਿੱਚ, ਬਾਕੀ ਸਿੰਘ ਸਹਾਇਤਾ ਕਰਨਗੇ। ਕੋਈ ਤਿਆਰ ਨਾ ਹੋਵੇ, ਨਾ ਜੀ ਮੈਂ ਤਾਂ ਸ਼ਹੀਦ ਹੋਣਾ, ਜਿਹਨੂੰ ਕਹਿਣ ਕਿ ਮੇਰੇ ਨਾਲ ਦੁਸ਼ਮਣੀ ਹੈ, ਮੇਰਾ ਨਾਂ ਕਿਉਂ ਲੈਣਾ, ਵੀ ਤੂੰ ਮੈਂ ਤਾਂ ਸ਼ਹੀਦ ਹੋਣਾ। ਸਮੱਸਿਆ ਖੜੀ ਹੋ ਗਈ, ਸਿੰਘਾਂ ਨੇ ਗੁਰਮਤਾ ਕੀਤਾ, ਹੁਕਮ ਕੀਤਾ, ਫਲਾਨਾ ਸਿੰਘ ਫਲਾਨਾ ਸਿੰਘ ਫਲਾਨਾ ਸਿੰਘ, ਪੰਜ ਸਿੰਘਾਂ ਨੂੰ ਪੰਥ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਲਾਮਤ ਲੈ ਕੇ ਇੱਥੋਂ ਨਿਕਲਣਗੇ। ਉਹਨਾਂ ਸਿੰਘਾਂ ਨੇ ਕਿਹਾ ਜੀ ਜੇ ਅਸੀਂ ਮਹਾਰਾਜ ਸਾਹਿਬ ਦਾ ਸਰੂਪ ਸੁਰੱਖਿਅਤ ਥਾਂ 'ਤੇ ਬਿਰਾਜਮਾਨ ਕਰਕੇ ਫਿਰ ਸ਼ਹੀਦ ਹੋ ਜਾਈਏ ਫਿਰ ਤਾਂ ਕੋਈ ਇਤਰਾਜ਼ ਨਹੀਂ। ਕਹਿੰਦੇ ਫਿਰ ਕੋਈ ਨਹੀਂ। ਮਲੇਰਕੋਟਲੇ ਵਾਲੀ ਬਾਹੀ ਕਮਜ਼ੋਰ ਸੀ, ਇਸ ਘੇਰੇ ਦੇ 'ਚੋਂ ਤੋੜ ਕੇ ਉੱਥੇ ਨੂੰ ਸਿੰਘ ਨਿਕਲੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਨਿਕਲੇ ਅਤੇ ਇਹ ਪਹੁੰਚੇ ਸਾਧ ਸਿੰਘ ਜੀ ਨਗਰ ਦੇ ਅੰਦਰ। ਸਭ ਤੋਂ ਪਹਿਲਾਂ ਛੱਤ ਦੇ ਨਾਲ ਇੱਕ ਪੀੜੇ ਦੇ ਉੱਤੇ ਮਹਾਰਾਜ ਸਾਹਿਬ ਜੀ ਨੂੰ ਬਿਰਾਜਮਾਨ ਕਰਕੇ ਕਿ ਭਾਈ ਇਹ ਗੁਰਤਾ ਗੱਦੀ ਵਾਲਾ ਸਰੂਪ ਹੈ, ਸਮਾਂ ਆਏਗਾ ਤੁਸੀਂ ਖਾਲਸੇ ਨੂੰ ਇਹ ਇਮਾਨ ਦੇ ਦੇ। ਉਹ ਸਿੰਘ ਸ਼ਹੀਦ ਹੋ ਗਏ, ਉੱਥੇ ਉਹਨਾਂ ਸ਼ਹੀਦਾਂ ਸਿੰਘਾਂ ਦਾ ਸਥਾਨ ਬਣਿਆ ਹੋਇਆ। ਸਮਾਂ ਲੰਘਦਾ ਗਿਆ ਅਤੇ ਜਦੋਂ ਇਸ ਗੱਲ ਦਾ ਰਿਆਸਤਾਂ ਦੇ ਰਾਜ ਆ ਗਏ, ਮਹਾਰਾਜਾ ਭੁਪਿੰਦਰ ਸਿੰਘ ਨੂੰ ਪਤਾ ਚੱਲਿਆ, ਪਟਿਆਲੇ ਵਾਲੇ ਨੇ ਮਲੇਰਕੋਟਲੇ ਵਾਲੇ ਨਾਲ ਗੱਲ ਕੀਤੀ ਕਿ ਸਾਡਾ ਸਿੱਖਾਂ ਦਾ ਬੜਮੁੱਲਾ ਖਜ਼ਾਨਾ ਕੋਠਾਲੇ ਨਗਰ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਉਹ ਮੈਂ ਆ ਰਿਹਾ ਲੈਣ ਵਾਸਤੇ। ਉਹ ਕਹਿਣ ਲੱਗਿਆ ਦੇਖੋ ਮਹਾਰਾਜਾ ਸਾਹਿਬ, ਮੇਰੀ ਰਿਆਸਤ ਗਰੀਬ ਜ਼ਰੂਰ ਹੈ ਪਰ ਨਿਸ਼ਰਦਕ ਨਹੀਂ। ਮੇਰੀ ਰਈਅਤ ਦੇ ਕੋਲ ਜੋ ਗੁਰੂ ਦੀ ਨਿਸ਼ਾਨੀ ਹੈ, ਜਿਸ ਗੁਰੂ ਦੀ ਕਿਰਪਾ ਨਾਲ ਮੇਰੀ ਇਹ ਰਾਜਧਾਨੀ ਬਚੀ ਹੈ ਨਾ, ਮੈਂ ਗੁਰੂ ਦੀ ਨਿਸ਼ਾਨੀ ਆਪਣੀ ਇਸ ਰਾਜਧਾਨੀ ਦੇ ਵਿੱਚੋਂ ਜਿੱਥੇ ਤੱਕ ਮੇਰਾ ਰਾਜ ਹੈ ਮੈਂ ਜਾਣ ਨਹੀਂ ਦੇਣੀ। ਉਹਨੇ ਦੋ ਦਾਅ ਖੇਡੇ ਮਹਾਰਾਜ ਭੁਪਿੰਦਰ ਸਿੰਘ ਨੇ। ਉਹਨੇ ਕਿਹਾ ਵੀ ਜਿੰਨੀਆਂ ਮੋਹਰਾਂ ਕਹੇ ਲੱਖਾਂ ਮੋਹਰਾਂ ਮੈਂ ਤੈਨੂੰ ਦੇ ਦੇਣਾ। ਉਹ ਕਹਿੰਦਾ ਈਮਾਨ ਵੇਚਣ ਵਾਲਾ ਦੋਜਕ ਦੀ ਅੱਗ ਵਿੱਚ ਸੜਦਾ ਹੈ, ਮੈਂ ਈਮਾਨ ਨਹੀਂ ਵੇਚਣਾ। ਉਹ ਕਹਿੰਦਾ ਫਿਰ ਲੜਨ ਲਈ ਤਿਆਰ ਹੋ ਜਾ, ਫਿਰ ਮੈਂ ਜ਼ਬਰਦਸਤੀ ਲੈ ਕੇ ਜਾਊਂ। ਕਹਿੰਦਾ ਮਰੇ ਵਾਰੇ ਬਿਨਾਂ ਗੁਰੂ ਦਾ ਸਰੂਪ ਨਹੀਂ ਮੈਂ ਇੱਥੋਂ ਦੇਣ ਦਿੰਦਾ, ਮੇਰੀ ਪਰਜਾ ਦੇ ਕੋਲ। ਰਾਜਾ ਫਿਰ ਡਰ ਗਿਆ, ਇਸ ਕਰਕੇ ਉਹ ਉਹਨਾਂ ਦੇ ਬਜ਼ੁਰਗਾਂ ਦੇ ਕੋਲ ਸਰੂਪ ਰਿਹਾ। ਅਤੇ ਜਿਸ ਵੇਲੇ ਭਾਈ ਸਾਹਿਬ ਵੀ ਨਾਲ ਸੀ, ਭਾਈ ਦਰਸ਼ਨ ਸਿੰਘ ਜਿਹੜੇ ਕਥਾ ਦਾ ਪਾਠ ਬੋਲਦੇ ਆ, ਅਤੇ ਜਦੋਂ ਜਾ ਕੇ ਉਸ ਸਰੂਪ ਦੇ ਦਰਸ਼ਨ ਕੀਤੇ, ਕੇਸਰ ਦੇ ਛਿੱਟੇ ਵੀ ਲੱਗੇ ਨੇ ਕਈ ਥਾਂ 'ਤੇ, ਕੇਸਰ ਛਿੜਕਿਆ ਹੋਇਆ ਵੀ ਹੈ। ਅਤੇ ਉਸ ਸਰੂਪ ਦੇ ਦਰਸ਼ਨ ਕਰਨ ਤੋਂ ਜਿੱਥੇ ਨਮੂਸੀ ਆਈ, ਜਿੱਥੇ ਨਿਰਾਸ਼ਤਾ ਪੈਦਾ ਹੋਈ ਕਿ ਜਦੋਂ ਮੈਂ ਦੇਖਿਆ ਨੌਵੇਂ ਮਹੱਲੇ ਦੇ ਸਲੋਕ ਵੀ ਨਹੀਂ ਹਨ ਔਰ ਰਾਗ ਮਾਲਾ ਵੀ ਨਹੀਂ ਹੈ, ਵੀ ਹੁਣ ਕੀ ਪਤਾ ਚੱਲੇਗਾ ਕਿ ਗੁਰਤਾ ਗੱਦੀ ਵੇਲੇ ਰਾਗਮਾਲਾ ਸਰੂਪ ਦੇ ਵਿੱਚ ਰਾਗਮਾਲਾ ਹੈ ਸੀ ਜਾਂ ਨਹੀਂ ਸੀ, ਇਹ ਤਾਂ ਉੱਥੇ ਦੀ ਉੱਥੇ ਹੀ ਰਹਿ ਗਈ ਨਾ ਗੱਲ। ਉਸੇ ਨਿਰਾਸ਼ਤਾ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸੁਕਾਸਨ ਕਰਨ ਲੱਗ ਪਏ। ਹੈੱਡ ਗ੍ਰੰਥੀ ਭਾਈ ਗੁਰਮੀਤ ਸਿੰਘ, ਭਾਈ ਹਰਦੇਵ ਸਿੰਘ ਅੱਜ ਯੂਰਪ ਦੇ ਵਿੱਚ ਹੈੱਡ ਗ੍ਰੰਥੀ ਨੂੰ ਬਹੁਤ ਸੋਹਣੀ ਸੁੰਦਰ ਕਥਾ ਕਰਦੇ ਹੈ, ਜਥੇ ਦਾ ਨਾਂ ਉੱਚਾ ਕੀਤਾ ਜੀਵਨ ਵਾਲੇ ਗੁਰੂ ਕੇ ਸਿੱਖ ਗ੍ਰਿਸਤੀ। ਭਾਈ ਸਾਹਿਬ ਦੀ ਰਸਨਾ 'ਤੇ ਗੁਰੂ ਚੜ੍ਹ ਕੇ ਬੋਲਿਆ, ਸੁਕਾਸਨ ਹੋਣ ਲੱਗ ਪਿਆ। ਇਹ ਮੈਨੂੰ ਕਹਿਣ ਲੱਗੇ, ਕਹਿੰਦੇ ਬਾਬਾ ਜੀ ਇੱਕ ਮਿੰਟ ਬੇਨਤੀ ਸੁਣ। ਮੈਂ ਕਿਹਾ ਕੀ ਗੱਲ ਦਰਸ਼ਨ ਸਿੰਘ? ਕਹਿੰਦਾ ਜੀ ਦੁਬਾਰੇ ਪ੍ਰਕਾਸ਼ ਕਰੋ ਮਹਾਰਾਜ ਦਾ। ਮੈਂ ਕਿਹਾ ਜੀ ਦੱਸੋ ਗੱਲ ਕੀ ਹੈ? ਕਹਿੰਦੇ ਜੀ ਦੇਖੋ ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ, ਜਦੋਂ ਪੁੱਛਿਆ ਵੀ ਇਹ ਪੱਤਰੇ ਨਵੇਂ ਕਿਉਂ ਪਾਏ ਤੁਸੀਂ, ਕੀ ਹੋਇਆ? ਕਹਿੰਦੇ ਇੱਥੇ ਤੇਜਾ ਸਿੰਘ ਪਸੌੜੀਆ ਅੰਗਰੇਜ਼ਾਂ ਦਾ ਟੌਟ, ਜਿਹਨੇ ਪੰਥ ਦੇ ਵਿੱਚ ਇੱਕ ਜ਼ਹਿਰ ਇੱਥੋਂ ਤੱਕ ਬੀਜੀ, ਉਹਨਾਂ ਦਾ ਗੁਰਮੁਖੀ ਕੋਰਸ ਅੱਜ ਵੀ ਪੁਸਤਕਾਂ ਪੜ੍ਹੀਆਂ ਮੈਂ ਦੇਖੀਆਂ, ਉਹਦੇ 'ਚੋਂ ਭਗਤ ਬਾਣੀ ਵੀ ਸਾਰੀ ਕੱਢ ਦਿੱਤੀ ਸੀ, ਭੱਟਾਂ ਦੇ ਸਵਈਏ ਕੱਢ ਦਿੱਤੇ ਸੀ। ਉਹ ਚਾਹੁੰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਐਂ ਖਿਲਾਰ ਦਿੱਤਾ ਜਾਏ ਵੀ ਸਿੱਖਾਂ ਦੀ ਸ਼ਰਧਾ ਖਤਮ ਹੋ ਜਾਏ। ਵੀ ਉਸ ਨੇ ਇੱਥੇ ਆਇਆ ਵੀ ਮੈਂ ਪਾਠ ਮਿਲਾ ਕੇ ਦੇਖਣਾ। ਕਹਿੰਦੇ ਬਾਬਾ ਜੀ ਉਹਨੇ ਐਸਾ ਕੰਮ ਕੀਤਾ, ਬਲੇਟ ਦੇ ਨਾਲ ਰਾਗ ਮਾਲਾ ਦੇ ਨਾਲ ਤਾਂ ਬੈਰ ਸੀ ਉਹਦਾ, ਅਤੇ ਨਾਲ ਉਹ ਪੱਤਰੇ ਵੀ ਪਾੜ ਕੇ ਲੈ ਗਿਆ ਜਿਹਨਾਂ 'ਚ ਨੌਵੇਂ ਮਹੱਲੇ ਦੇ ਸਲੋਕ ਸਨ। ਕਹਿੰਦੇ ਅਸੀਂ ਦੁਬਾਰੇ ਪੱਤਰੇ ਮਹਾਰਾਜ ਦਾ ਸਰੂਪ। ਇਹ ਕਹਿਣ ਲੱਗਾ ਵੀ ਚੋਰ ਜਦੋਂ ਵੀ ਚੋਰੀ ਕਰਦਾ ਹੈ, ਜਿੰਨਾ ਮਰਜ਼ੀ ਚਲਾਕ ਹੋਵੇ, ਪਰ ਕੋਈ ਨਾ ਕੋਈ ਨਿਸ਼ਾਨੀ ਰਹਿ ਜਾਂਦੀ ਹੈ। ਕਹਿੰਦਾ ਤੁਸੀਂ ਇਸ ਤਰ੍ਹਾਂ ਕਰੋ ਵੀ ਆਪਾਂ ਤਦਕਰਾ ਤਾਂ ਪੜ੍ਹ ਲਓ ਨਾ, ਤਦਕਰਾ ਤਾਂ ਨਹੀਂ ਦੇਖਿਆ ਆਪਾਂ ਨੇ। ਮੈਂ ਕਿਹਾ ਵੀ ਠੀਕ ਆ ਸਿੰਘੋ, ਦੁਬਾਰੇ ਪ੍ਰਕਾਸ਼ ਕੀਤਾ ਮਹਾਰਾਜ ਦਾ। ਜਦੋਂ ਤਦਕਰਾ ਪੜ੍ਹਿਆ ਉਹਦੇ 'ਚ ਨੌਵੇਂ ਮਹੱਲੇ ਦੇ ਸਲੋਕ ਵੀ ਲਿਖੇ ਹੋਏ, ਉਹਦੇ 'ਚ ਮਦਾਵਣੀ, ਉਹਦੇ 'ਚ ਰਾਗਮਾਲਾ ਸੰਪੂਰਨ, ਅਤੇ ਉਸ ਵੇਲੇ ਤਸੱਲੀ ਹੋਈ ਵੀ ਚਲੋ ਮਹਾਰਾਜ ਕਿਰਪਾ ਕਰੇ ਵੀ ਚੋਰ ਦੇ ਕੋਲੋਂ ਆਹ ਤਾਂ ਰਹਿ ਗਈ ਵੀ ਉਹਦੇ 'ਤੇ ਨਾਲ ਇਹ ਸਬੂਤ ਹੈ। ਇਸ ਕਰਕੇ ਭਾਈ ਉਹ ਸਰੂਪ ਕੁਠਾਲੇ ਨਗਰ ਦੇ ਅੰਦਰ ਮਲੇਰਕੋਟੇ ਦੇ ਨੇੜੇ ਘੱਲੂ ਘਾਰੇ ਦੇ ਵਿੱਚੋਂ ਉਹ ਸਰੂਪ ਗਿਆ। ਜਿਹੜੇ ਸਿੰਘ ਲੈ ਕੇ ਗਏ ਸੀ ਸ਼ਹੀਦਾਂ ਦਾ ਅਸਥਾਨ ਬਣਿਆ, ਸਿੰਘ ਸ਼ਹੀਦ ਹੋ ਗਏ ਉਹ, ਅਤੇ ਉਹ ਬਜ਼ੁਰਗਾਂ ਨੇ ਹੁਣ ਤੱਕ ਨਵਾਬ ਮਲੇਰਕੋਟਲਾ ਨੂੰ ਭਾਵੇਂ ਮੁਸ਼ਕਲਾਂ ਤਾਂ ਆਈਆਂ ਪਰ ਉਹਨੇ ਨਿਭਾ ਦਿੱਤੀ ਹੈ। ਉਹਨੇ ਕਿਹਾ ਸਾਡੇ ਗੁਰੂ ਦਾ ਬਹੁਤ ਵੱਡਾ ਉਪਕਾਰ ਸਾਡੇ 'ਤੇ ਕਿ ਮੇਰੀ ਰਿਆਸਤ ਜੇ ਅੱਜ ਹੈ ਤਾਂ ਫਿਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਸੀਸ ਹੈ। ਬੱਚਿਆਂ 'ਤੇ ਹਾ ਦਾ ਨਾਰਾ ਮਾਰਿਆ ਸੀ ਸ਼ੇਰ ਮੁਹੰਮਦ ਖਾਨ। ਇਸ ਕਰਕੇ ਸਾਧ ਸਿੰਘ ਜੀ ਗੁਰੂ ਕਿਰਪਾ ਕਰੇ, ਇਹ ਪੰਥਕ ਮਸਲਾ ਹੈ, ਸਿੰਘ ਸਾਹਿਬਾਨਾਂ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਬੇਦਾਂਤੀ ਜੀ ਦੇ ਧਿਆਨ ਵਿੱਚ ਹੀ ਲਿਆਂਦਾ ਸੀ, ਉਹਨਾਂ ਨੇ ਥੋੜ੍ਹੀ ਜਿਹੀ ਨਾਂਹ ਨੁੱਕਰ ਕਰ ਦਿੱਤੀ ਅਤੇ ਹੁਣ ਵਾਲੇ ਸਿੰਘ ਸਾਹਿਬਾਨਾਂ ਦੇ ਧਿਆਨ ਵੀ ਲਿਆਂਦਾ। ਪਰ ਇਹ ਮਸਲਾ ਹਰੀ ਸਿੰਘ ਦਾ ਨਹੀਂ ਇਕੱਲੇ ਦਾ, ਅਤੇ ਪੰਥ ਇਕੱਠਾ ਹੋ ਕੇ ਇਸ ਗੱਲ ਨੂੰ ਸਰੋਤਾਂ ਦੇ ਆਧਾਰ 'ਤੇ, ਅਸਲੀਅਤ ਦੇ ਆਧਾਰ 'ਤੇ, ਸੱਚ ਦੇ ਆਧਾਰ 'ਤੇ ਇਹਨੂੰ ਸਵੀਕਾਰ ਕਰਦਾ ਜਾਂ ਨਹੀਂ ਕਰਦਾ, ਇਹ ਪੰਥ ਦਾ ਕੰਮ ਹੈ। ਸਾਡਾ ਤਾਂ ਕੇਵਲ ਚੌਂਕੀਦਾਰ ਦਾ ਕੰਮ, ਕੇਵਲ ਹੋਕਾ ਦੇਣ ਦਾ ਹੈ, ਹੋਕਾ ਦੇ ਦਿੱਤਾ। ਗੁਰੂ ਕਿਰਪਾ ਕਰੇ, ਆਹ ਹੁਣ ਸਮਾਂ ਹੋ ਗਿਆ, ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ, ਨਾਮ ਦਾ ਰੰਗ ਜਿਹਨਾਂ ਰੂਹਾਂ ਨੂੰ ਚੜ੍ਹਿਆ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਤੁਸੀਂ ਨਾਮ ਦੀ ਰਟਨ ਲਾਉਣੀ ਹੈ, ਮੈਂ ਕਥਾ ਦੀ ਸਮਾਪਤੀ ਦਾ ਸ਼ਬਦ ਪੜ੍ਹਦੇ ਹਾਂ ਅਤੇ ਇਹਦੇ ਨਾਲ ਹੀ ਸਾਧ ਸੰਗਤ ਸਮਾਪਤੀ ਹੈ। ਅਤੇ ਗੁਰੂ ਕਿਰਪਾ ਕਰੇ, ਇੱਕ ਸੁਰ ਹੋ ਕੇ ਐਨ ਇਕਾਗਰ ਹੋ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਅਤੇ ਇਉਂ ਸਮਝੋ ਵੀ ਸੱਚਖੰਡ ਵਿੱਚ ਬੈਠੇ ਹਾਂ, ਵੈਕੁੰਠ ਵਿੱਚ ਬੈਠੇ ਹਾਂ ਜਦੋਂ ਵਾਹਿਗੁਰੂ ਦੀ ਧੁਨ ਚੱਲ ਰਹੀ ਹੈ। ਗੁਰੂ ਕਿਰਪਾ ਕਰੇ, ਔਰ ਬੋਲੋ।
ਸਵਾ ਗਲਿਸ਼ਟ ਪ੍ਰਮਾਨ ਕੀ ਚੋਟੀ ਕੇਸਰ ਕੇਸ, ਅਤ ਸਪੈਦ ਜੁਤ ਜਨਮ ਹੈ ਅਸੋਏ ਸਿੱਧ ਵਿਸ਼ੇਸ਼।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਸਮਰੱਥ ਅਗਮ ਪੂਰਨ, ਓਹੇ ਮਾਇਆ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।